ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ, ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ, ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ, ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ।
ਲਲਿਤ ਪਦ ਛੰਦ ਲਲਕਾਰੇ ਪਟ ਪੁੰਜ ਕਟੋਚੀ, ਕਿਤ ਕਾਤਰ ਹੋਏ ਤ੍ਰਾਸੇ, ਕਹਾਂ ਸਿੰਘ ਥੋੜੇ ਅਬ ਰਹਿ ਗਏ, ਪਹਿਲੇ ਜੰਗ ਵਿਨਾਸੇ। ਕਲ ਲਲਕਾਰੇ ਪਟ ਪੁੰਜ ਕਟੋਚੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ। ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਪਤਿਤ ਪਾਵਨ ਭਗਤ ਵਛਲ ਸਤਿਗੁਰੂ ਮਹਾਰਾਜ, ਜਿਨ੍ਹਾਂ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਪਾਵਨ ਸੁੰਦਰ ਦਰਬਾਰ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿਖੇ ਸੱਜੇ ਨੇ ਰੋਜ਼ਾਨਾ ਦੇ ਨਿਯਮ ਅਨੁਸਾਰ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਪਿਆਰਿਆਂ ਦੀ ਰਸਨਾ ਤੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਵੱਡੇ ਭਾਗਿਆਂ ਵਾਲੇ ਹੋ, ਸਤ ਸੰਗਤ ਕਰਨ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪ ਸਰਵਣ ਕਰਦੇ ਆ ਰਹੇ ਹੋ। ਪਹਿਲਿਆਂ ਦੀਵਾਨਾਂ ਦੇ ਵਿੱਚ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਪਾਸੋਂ ਆਪ ਸੰਗਤਾਂ ਸਰਵਣ ਕਰ ਰਹੀਆਂ ਸਨ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਹਨ। 22 ਧਾਰ ਦੇ ਪਹਾੜੀ ਰਾਜਿਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਈਰਖਾ ਕਰਕੇ ਜੰਗ ਛੇੜੀ ਹੈ। ਲੋਹਗੜ੍ਹ ਦੀ ਜੰਗ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਭਾਈ ਉਦੈ ਸਿੰਘ ਨੇ ਕੇਸਰੀ ਚੰਦ ਦਾ ਸਿਰ ਵੱਢ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਕੀਤਾ। ਪਹਾੜੀ ਰਾਜਿਆਂ ਦੇ ਦੰਦ ਖੱਟੇ ਕੀਤੇ ਨੇ। ਭੀਮ ਚੰਦ ਜੋ ਇਹਨਾਂ 22 ਧਾਰ ਦੇ ਰਾਜਿਆਂ ਦਾ ਸ਼੍ਰੋਮਣੀ ਹੈ, ਮਨ ਦੇ ਅੰਦਰ ਬੜਾ ਸੋਕ ਗਮ ਲੈ ਕੇ ਬੈਠ ਗਿਆ। ਇਸ ਦਾ ਭਰਾ ਮਾਰਿਆ ਗਿਆ ਔਰ ਇਹਨਾਂ ਦਾ ਜਿਹੜਾ ਬਲਵਾਨ ਯੋਧਾ ਕੇਸਰੀ ਚੰਦ ਉਹ ਵੀ ਮਾਰਿਆ ਗਿਆ। ਛੋਟੇ ਮੋਟੇ ਰਾਜੇ ਹੋਰ ਬੇਅੰਤ ਸੈਨਾ ਇਸ ਜੰਗ ਵਿੱਚ ਮਰੀ ਹੈ। ਭਾਈ ਬਚਿੱਤਰ ਸਿੰਘ ਜੀ ਨੇ ਨਾਗਣੀ ਦੇ ਨਾਲ ਵਾਰ ਕਰਕੇ ਉਸ ਹਾਥੀ ਨੂੰ ਪਿਛਾਂ ਮੋੜਿਆ। ਇਤਿਹਾਸਕ ਇਹ ਸਾਰੀਆਂ ਵਿਚਾਰਾਂ ਆਪ ਸਰਵਣ ਕਰ ਚੁੱਕੇ ਹਾਂ। ਕੱਲ੍ਹ ਦੇ ਪ੍ਰਸੰਗ ਦੇ ਅੰਦਰ ਇਹ ਸਾਰੇ ਹੀ ਗਮ ਲੈ ਕੇ ਬੈਠੇ ਨੇ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜੁਝਾਰੂ ਸਿੰਘ ਖਾਲਸਾ ਫਿਰ ਲੋਹਗੜ੍ਹ ਦੇ ਕਿਲ੍ਹੇ ਅੰਦਰ ਹੈ। ਆਪੋ ਆਪਣੇ ਮੋਰਚਾਬੰਦੀ ਕਰਕੇ ਬੈਠਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਮੁਗਲਾਂ ਦਾ ਕਦੇ ਵਿਸਾਹ ਨਾ ਕਰਿਓ, ਇਹ ਫਿਰ ਵੀ ਚੜ੍ਹਾਈ ਕਰ ਸਕਦੇ ਨੇ। ਸਿੰਘਾਂ ਨੇ ਆਪਣੀ ਮੋਰਚਾਬੰਦੀ ਫਿਰ ਪੱਕੀ ਕੀਤੀ ਹੈ। ਦੂਸਰੇ ਪਾਸੇ ਮੁਗਲ ਫੌਜ ਵੀ ਅੰਦਰੇ ਅੰਦਰ ਜ਼ਹਿਰ ਘੋਲ ਰਹੀ ਹੈ, ਪਰ ਇਹਨਾਂ ਦਾ ਕੋਈ ਵਾਹ ਪੇਸ਼ ਨਹੀਂ ਜਾਂਦੀ। ਇਹਨਾਂ ਦੇ ਵਿੱਚੋਂ ਘੁਮੰਡ ਚੌਧਰੀ ਉਹ ਕਹਿਣ ਲੱਗਾ, ਇਹ ਜਿਹੜਾ ਕਟੌਚੀਆ ਹੈ ਇਹ ਵੀ ਇੱਕ ਧਾਰ ਦਾ ਰਾਜਾ ਹੈ। ਇਸ ਨੇ ਕਿਹਾ ਕਿ ਮੈਂ ਜੰਗ ਕਰਾਂਗਾ, ਜੋ ਅੱਜ ਦੇ ਪ੍ਰਸੰਗ ਵਿੱਚ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਤੋਂ ਇਹ ਅਨੁਭਵ ਹੋ ਚੁੱਕਾ ਸੀ ਕਿ ਇਹ ਫਿਰ ਆਉਣਗੇ, ਫਿਰ ਸਾਡੇ ਨਾਲ ਜੰਗ ਕਰਨਗੇ। ਇਹਨਾਂ ਨੇ ਅਚਨਚੇਤ ਜੰਗ ਛੇੜੀ ਹੈ ਔਰ ਫਿਰ ਸਾਰੇ ਇਕੱਠੇ ਹੋ ਕੇ ਆਏ ਨੇ। ਇਧਰੋਂ ਖਾਲਸੇ ਨੂੰ ਪਤਾ ਲੱਗਾ ਇਹਨਾਂ ਨੇ ਸਾਹਮਣੇ ਉਹ ਟਾਕਰਾ ਕੀਤਾ ਹੈ। ਜਿਵੇਂ ਉਹ ਟਾਕਰਾ ਹੋ ਰਿਹਾ, ਆਪਸ ਦੇ ਵਿੱਚ ਮੁੱਠਭੇੜ ਹੋ ਰਹੀ ਹੈ। ਅੱਜ ਦੇ ਪ੍ਰਸੰਗ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਲਲਿਤ ਪਦ ਛੰਦ ਲਲਕਾਰੇ ਪਟ ਪੁੰਜ ਕਟੋਚੀ।
ਜਿਹੜਾ ਕਟੋਚੀ ਰਾਜਾ ਹੈ, ਘੁਮੰਡ ਚੰਦ ਦਾ ਨਾਮ ਹੀ ਆਇਆ ਇਤਿਹਾਸ ਦੇ ਅੰਦਰ। ਇਸ ਨੇ ਆਪਣੇ ਸੂਰਮਿਆਂ ਨੂੰ ਲਲਕਾਰਿਆ ਕਿ ਤੁਸੀਂ ਅੱਗੇ ਹੋ ਕੇ ਵਧੋ।
ਕਿਤ ਕਾਤਰ ਹੋਏ ਤ੍ਰਾਸੇ,
ਕਿਉਂਕਿ ਹੁਣ ਤੁਸੀਂ ਪਿਛਾਂ ਹੋ ਕੇ ਡਰਦੇ ਕਿਉਂ ਹੋ? ਕਿਉਂਕਿ ਰਾਜੇ ਦਾ, ਸੂਰਮੇ ਦਾ, ਜਰਨੈਲ ਦਾ ਇਹ ਫਰਜ਼ ਬਣਦਾ ਕਿ ਫੌਜਾਂ ਦੇ ਅੰਦਰ ਜਜ਼ਬਾ ਭਰਨ ਦਾ। ਇਹ ਆਪ ਜਜ਼ਬਾ ਭਰਦਾ ਕਿ ਜੇ ਸੂਰਮਿਆਂ ਦੇ ਅੰਦਰ ਮੈਂ ਜਜ਼ਬਾ ਭਰਾਂਗਾ ਤੇ ਇਹ ਫਿਰ ਗਾਹ ਆਉਣਗੇ, ਕਿਉਂਕਿ ਪਹਿਲਾਂ ਹੀ ਇਹਨਾਂ ਨੂੰ ਬਹੁਤੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
ਕਾਬੂ ਕੋ ਕਹਾਂ ਸਿੰਘ ਥੋੜੇ ਅਬ ਰਹਿ ਗਏ।
ਕਹਿੰਦਾ ਕਿ ਪਹਿਲੀ ਜੰਗ ਦੇ ਵਿੱਚ ਆਪਾਂ ਬਹੁਤਿਆਂ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਹੁਣ ਤਾਂ ਥੋੜੇ ਜਿਹੇ ਰਹਿ ਗਏ ਹਨ ਬਾਕੀ।
ਪਹਿਲੇ ਜੰਗ ਵਿਨਾਸ਼ੇ,
ਕਿਉਂਕਿ ਪਹਿਲਾਂ ਜਿਹੜੀ ਜੰਗ ਹੋਈ ਸੀ ਲੋਹਗੜ੍ਹ ਦੀ, ਉਹਦੇ ਵਿੱਚ ਬਹੁਤਾ ਨਾਸ਼ ਹੋ ਚੁੱਕਾ ਸਿੱਖ ਕੌਮ ਦਾ।
ਹੇਲ ਕਾਲ ਅਬ ਲਿਹੋ ਮੋਰਚਾ,
ਹੁਣ ਤੁਸੀਂ ਹੱਲਾ ਕਰਕੇ ਮੋਰਚਾ ਸੰਭਾਲ ਲਵੋ।
ਦੇਹੋ ਨਿਕਾਲ ਬਲ ਪਾਇਓ,
ਬਹੁਤਾ ਬਲ ਪਾ ਕੇ ਇਹਨਾਂ ਸਿੰਘਾਂ ਨੂੰ ਇਹਨਾਂ ਮੋਰਚਿਆਂ ਦੇ ਵਿੱਚੋਂ ਕੱਢ ਦਿਓ।
ਦੁਗਨ ਦਰਬ ਕੋ ਸਨਮ ਸਭ ਕਹਿ ਹੈ,
ਕਹਿੰਦਾ ਮੈਂ ਤੁਹਾਨੂੰ ਮਨਸਬਦਾਰੀਆਂ ਦਿਆਂਗਾ, ਬਹੁਤਾ ਧਨ ਦਿਆਂਗਾ ਔਰ ਵੱਡੀਆਂ ਵੱਡੇ ਖਿਤਾਬ ਦੇ ਕੇ ਤੁਹਾਨੂੰ ਨਿਵਾਜਾਂਗਾ।
ਬਨਹੋ ਸੂਰ ਜਸ ਛਾਇਓ,
ਸੂਰਮੇ ਬਣ ਕੇ ਅੱਗੇ ਹੋ ਕੇ ਲੜੋ ਤਾਂ ਕਿ ਬਹੁਤਾ ਭਾਰੀ ਜਸ ਹੋਵੇ।
ਕਹਿਓ ਘੁਮੰਡ ਚੰਦ ਪਟ ਗਨ ਸੋ,
ਬਹੁਤਿਆਂ ਸੂਰਮਿਆਂ ਨੂੰ ਇਹਨੇ ਘੁਮੰਡ ਚੰਦ ਨੇ, ਜਿਹੜਾ ਇਹਦਾ ਨਾਮ ਕਟੌਚੀਏ ਦਾ ਇਤਿਹਾਸ ਵਿੱਚ ਆਇਆ ਹੈ, ਉਹ ਕਹਿ ਰਿਹਾ ਹੈ
ਅਗਰ ਆਪ ਹੀ ਚਾਲਾ,
ਕਿਉਂਕਿ ਆਪ ਅੱਗੇ ਹੋ ਕੇ ਉਹਨਾਂ ਦੇ ਚੱਲਦਾ। ਜਰਨੈਲ ਦਾ ਵੈਸੇ ਫਰਜ਼ੀ ਤੌਰ ਤੇ ਫਰਜ਼ ਹੈ ਕਿ ਜੇ ਜਰਨੈਲ ਆਪ ਅੱਗੇ ਹੋ ਕੇ ਲੜੇਗਾ ਤਾਂ ਫੌਜ ਆਵੇਗੀ ਨਾ, ਤੇ ਇਹ ਜਿਹੜਾ ਘੁਮੰਡ ਚਾਹੁੰਦਾ ਇਹ ਅੱਗੇ ਹੋ ਕੇ ਆਪ ਲੜਦਾ ਹੈ।
ਤੀਖਨ ਪੀਖਨ ਜਲੀਨਸ,
ਇਹਨੇ ਬੜਾ ਭਾਰੀ ਧਨੁਖ ਆਪਣੇ ਹੱਥ ਵਿੱਚ ਲਿਆ ਤੇ ਉਸ ਧਨੁਖ ਦੇ ਵਿੱਚ ਖਪਰੇ ਤੀਰ ਲੈ ਕੇ ਛੱਡਦਾ ਹੈ।
ਚਾਂਪ ਕਠੋਰ ਬਿਸਸਾਲਾ,
ਕਿਉਂਕਿ ਬੜੇ ਚੌੜੇ ਤੀਰ ਨੇ, ਬੜਾ ਜਿਹੜਾ ਧਨੁਖ ਹੈ ਬੜਾ ਕਠਨ ਹੈ ਤੇ ਭਾਰੀ ਧਨੁਖ ਦੀ ਤੰਦੀ, ਭਾਰੇ ਧਨੁਖ ਦਾ ਨਿਸ਼ਾਨੀ ਇਹ ਹੁੰਦੀ ਹੈ ਕਿ ਜਿੰਨੇ ਭਾਰੀ ਗਨ ਹੋਵੇਗੀ ਨਾ ਉਹਨਾਂ ਉਹਦਾ ਤੋੜਾ ਭਾਰਾ ਹੋਵੇਗਾ। ਜਿੰਨਾ ਭਾਰਾ ਧਨੁਖ ਹੋਵੇਗਾ ਤੇ ਹਲਕੇ ਹਲਕੇ ਧਨੁਖ ਨੂੰ ਹਲਕਾ ਮਨੁੱਖ ਹੀ ਚੁੱਕ ਸਕਦਾ ਹੈ। ਭਾਰੇ ਧਨਖ ਨੂੰ ਚੁੱਕਣ ਵਾਸਤੇ ਬਲਵਾਨ ਯੋਧਾ ਚਾਹੀਦਾ ਹੈ। ਇਹ ਜਿਹੜਾ ਘੁਮੰਡ ਚੰਦ ਹੈ ਬਲਵਾਨ ਸਰੀਰ ਕਰਕੇ ਵੀ ਹੈ ਔਰ ਦਿਲ ਕਰਕੇ ਵੀ ਬਲਵਾਨ ਹੈ, ਇਹਦੇ ਅੰਦਰ ਜਜ਼ਬਾਤ ਹੈ ਜੰਗ ਕਰਨ ਦੇ। ਇਸ ਕਰਕੇ ਇਹਨੇ ਬੜਾ ਵੱਡਾ ਧਨਖ ਰੱਖਿਆ ਅਤੇ ਉਸ ਧਨਖ ਦੀ ਤੰਦੀ ਵਿੱਚੋਂ ਫਿਰ ਜਿਹੜਾ ਛੱਡਿਆ ਤੀਰ ਹੈ ਉਹ ਫਿਰ ਸੂਰਮਿਆਂ ਦੇ ਸੀਨੇ ਵਿੰਨ ਕੇ ਪਾਰ ਲੰਘ ਜਾਂਦਾ ਹੈ। ਕਵੀ ਜੀ ਕਹਿੰਦੇ ਨੇ ਕਿ ਇਹ ਜਿਹੜਾ ਧਨਖ ਹੈ ਬੜਾ ਕਠਿਨ ਹੈ।
ਐਂਚ ਐਂਚ ਸਿੰਘਨ ਕੇ
ਇਹ ਸਿੰਘਾਂ ਦੇ ਸਾਹਮਣੇ ਹੋ ਹੋ ਕੇ
ਸਨਮੁਖ ਸ਼ੋਰ ਬਾਨ ਮਹਾਨੇ
ਵੱਡੇ ਵੱਡੇ ਤੀਰ ਖਪਰੇ ਸਿੰਘਾਂ ਦੇ ਸਾਹਮਣੇ ਹੋ ਹੋ ਕੇ ਖਿੱਚ ਖਿੱਚ ਕੇ ਛੱਡਦਾ ਹੈ।
ਸਪੱਟ ਬਲੀ ਕੇ ਕਰਤੇ
ਹੁਣ ਜਿਹੜੇ ਸੂਰਮੇ ਸਿੱਖ ਫੌਜ ਦੇ ਨੇ ਜੁਝਾਰੂ ਸਿੰਘ ਉਹ ਛਾਤੀਆਂ ਤਾਣ ਕੇ ਅੱਗੇ ਖੜੇ ਨੇ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਨੇ। ਉਹ ਇੱਕ ਘੁਮੰਡ ਚੰਦ ਦੇ ਤੀਰਾਂ ਤੋਂ ਡਰਨ ਵਾਲੇ ਥੋੜੇ ਸਨ। ਭਾਵਾਂ ਪਤਾ ਲੱਗਦਾ ਕਿ ਇਹ ਜਿਹੜੇ ਤੀਰ ਹਨ ਇਹ ਖਪਰੇ ਆ ਰਹੇ ਨੇ, ਪਰ ਇਹ ਸਿੰਘ ਆਪਣੀ ਵਿਧੀ ਕਰਕੇ ਆਪਣੇ ਸਰੀਰ ਦਾ ਬਚਾਅ ਕਰ ਲੈਂਦੇ ਹਨ।
ਜਲ ਜਲ ਬੀਧਤ ਪਾਰ ਪਰਾਨੇ
ਕਵੀ ਜੀ ਕਹਿੰਦੇ ਫਿਰ ਇਹੋ ਇਹੋ ਜੇ ਤੀਰ ਨੇ ਜੇ ਕਿਤੇ ਸਿੰਘ ਦੇ ਸੀਨੇ ਵਿੱਚ ਲੱਗ ਵੀ ਜਾਂਦਾ ਤੇ ਫਿਰ ਉਹਦਾ ਬਚਾਅ ਨਹੀਂ, ਕਿਉਂਕਿ ਤੀਰ ਖਪਰਾ ਹੈ। ਖਪਰਾ ਤੀਰ ਦੋ ਹੱਥ ਜਿੰਨਾ ਚੌੜਾ ਹੁੰਦਾ, ਜਿਹਦੀ ਛਾਤੀ ਚੋਂ ਦੀ ਲੰਘ ਗਿਆ ਯਕੀਨਨ ਹੈ ਕਿ ਉਸਦੇ ਪ੍ਰਾਣ ਚਲੇ ਜਾਣਗੇ।
ਲਗੇ ਕਿਤਕ ਸਿੰਘਨ ਕੇ
ਕਈਆਂ ਸਿੰਘਾਂ ਦੇ ਸਰੀਰਾਂ ਨੂੰ ਇਹ ਸ਼ੋਹ ਕੇ ਗਏ ਹਨ।
ਜਬ ਹੂੰ ਆਲਮ ਸਿੰਘ ਬਲੋਕੇ
ਜਦੋਂ ਆਲਮ ਸਿੰਘ ਨੇ ਦੇਖੇ ਇਹੋ ਜਿਹੇ ਤੀਰ ਆਉਂਦੇ
ਹੇਲਾ ਕਾਲਤ ਕੇਲਤ ਬਲ ਤੇ
ਉਸੇ ਵਕਤ ਆਲਮ ਸਿੰਘ ਨੇ ਦੇਖਿਆ ਕਿ ਇਹ ਜਿਹੜਾ ਘੁਮੰਡ ਚੰਦ ਹੈ ਇਹ ਬੜਾ ਯੁੱਧ ਮਚਾਉਂਦਾ ਹੋਇਆ ਅੱਗੇ ਵੱਧਦਾ ਆ ਰਿਹਾ ਹੈ।
ਰਹੇ ਨਾ ਕਿਉਂ ਰੋਕੇ
ਇਸ ਨੂੰ ਕੌਣ ਰੋਕ ਸਕਦਾ, ਕਿਵੇਂ ਰੋਕਿਆ ਜਾ ਸਕਦਾ। ਆਲਮ ਸਿੰਘ ਆਪਣੇ ਅੰਦਰ ਵਿਧੀਆਂ ਘਟਦਾ ਹੈ।
ਜੋਰ ਮੋਰਚੇ ਪਰ ਬਹੁਦੇ
ਕਿਉਂਕਿ ਇਹ ਮੋਰਚੇ ਦੇ ਉੱਪਰ ਭਾਵ ਜਿੱਥੇ ਸਿੰਘਾਂ ਨੇ ਆਪਣੇ ਆਪਣੇ ਮੋਰਚੇ ਸੰਭਾਲੇ ਨੇ ਬਹੁਤਾ ਜ਼ੋਰ ਦੇ ਕੇ ਉਹ ਉਸ ਪਾਸੇ ਨੂੰ ਇਹ ਘੁਮੰਡ ਚੰਦ ਆਪਣੀ ਫੌਜ ਲੈ ਕੇ ਵੱਧ ਰਿਹਾ ਹੈ।
ਸਿੰਘ ਨਿਕਾਸਨ ਕੀਨੇ
ਸਿੰਘਾਂ ਨੇ ਫਿਰ ਇਹੋ ਜਿਹਾ ਹੱਲਾ ਬੋਲਿਆ ਆਲਮ ਸਿੰਘ ਦੀ ਅਗਵਾਈ ਦੇ ਹੇਠ ਕੇ ਆਪਣੇ ਮੋਰਚੇ ਛੱਡ ਦਿੱਤੇ।
ਉਹ ਮਰ ਗਏ ਭਏ ਕੋ ਕਾਇਲ
ਹੁਣ ਸਾਹਮਣੇ ਉਹ ਗੋਲੀਆਂ ਤੇ ਤੀਰਾਂ ਦੀ ਬਿਛਾੜ ਹੁੰਦੀ ਹੈ ਤੇ ਸਿੰਘਾਂ ਦੇ ਸਰੀਰਾਂ ਤੇ ਲੱਗਦੇ ਨੇ, ਕਿੰਨੇ ਕਿ ਉਹ ਤੀਰਾਂ ਦੇ ਨਾਲ ਸ਼ਹੀਦ ਹੋ ਚੁੱਕੇ ਹਨ ਤੇ ਕਈ ਜ਼ਖਮੀ ਹੋ ਗਏ।
ਇਹਨੂੰ ਓਟ ਗੱਡ ਲੀਨੇ
ਕਈਆਂ ਨੇ ਭੱਜ ਕੇ ਜਾ ਕੇ ਫਿਰ ਆਪਣੇ ਮੋਰਚਿਆਂ ਦਾ ਆਸਰਾ ਲੈ ਲਿਆ।
ਸਹਿ ਨਾ ਸਕਿਓ ਆਲਮ ਸਿੰਘ
ਸੋ ਆਲਮ ਸਿੰਘ ਇਹ ਗੱਲ ਆਪਣੇ ਆਪ ਦੇ ਅੰਦਰ ਸਹਾਰ ਨਾ ਸਕਿਆ।
ਯੋਧਾ ਕਸ ਬੰਦੂਕ ਸੰਭਾਰੀ
ਯੋਧੇ ਨੇ ਉਸੇ ਵਕਤ ਆਪਣੀ ਬੰਦੂਕ ਜਿਹੜੀ ਆਪਣੇ ਹੱਥਾਂ ਵਿੱਚ ਕੱਸ ਕੇ ਸੰਭਾਲ ਲਈ ਹੈ।
ਚੰਚਲ ਤੁਰਾ ਨਚਾਵਤ ਗਨਵੋ
ਪਲਾਕੀ ਮਾਰ ਕੇ ਘੋੜੇ ਤੇ ਸਵਾਰ ਹੋ ਗਿਆ, ਆਪਣੇ ਘੋੜੇ ਨੂੰ ਚੰਚਲ ਕੀਤਾ ਹੈ।
ਤਕੈ ਦਾਵ ਮਤ ਭਾਰੀ
ਹੁਣ ਆਪਣੇ ਦਿਮਾਗ ਦੇ ਅੰਦਰ ਦਾਵ ਲਾਉਂਦਾ ਕਿ ਇਹ ਜਿਹੜਾ ਘੁਮੰਡ ਚੰਦ ਕਟੌਚੀਆ ਰਾਜਾ ਹੈ ਇਸ ਨੂੰ ਮੈਂ ਕਿਵੇਂ ਆਪਣੇ ਦਾਅ ਹੇਠਾਂ ਲੈ
ਲਵਾਂ।
ਇੱਧਰ ਉੱਧਰ ਆਪਣੇ ਘੋੜੇ ਨੂੰ ਫਰਾਉਂਦਾ ਕਿਉਂਕਿ ਸਾਹਮਣੇ ਕਟੌਚੀਆ ਤੀਰ ਚਲਾਉਂਦਾ ਤੇ ਉਹਦੀ ਫੌਜ ਗੋਲੀਆਂ ਚਲਾਉਂਦੀ ਹੈ ਤੇ ਭਾਈ ਆਲਮ ਸਿੰਘ ਆਪਣੇ ਆਪ ਦਾ ਵੀ ਬਚਾਅ ਕਰਦਾ ਹੈ ਨਾ, ਨਾਲ ਦੀ ਨਾਲ ਦਾਵ ਲਾਉਂਦਾ ਆਪਣੇ ਘੋੜੇ ਨੂੰ ਇੱਧਰ ਉੱਧਰ ਘੁਮਾਉਂਦਾ ਹੈ।
ਪਿਖ ਕਟੋਚ ਲਲਕਾਰਾ
ਜਦੋਂ ਹੀ ਭਾਈ ਆਲਮ ਸਿੰਘ ਨੇ ਕਟੋਚੀਏ ਨੂੰ ਦੇਖਿਆ ਤੇ ਲਲਕਾਰਾ ਮਾਰਿਆ।
ਮੂੜ ਖਰੋ ਰਹੋ ਲਿਹੋ ਅਬੈ ਫਲ
ਆਲਮ ਸਿੰਘ ਕਹਿੰਦਾ ਉਹ ਮੂਰਖਾ ਕਿੱਧਰ ਭਜਿਆ ਫਿਰਦਾ, ਮੇਰੇ ਸਾਹਮਣੇ ਆ ਇੱਕ ਵਾਰ।
ਤੈ ਸਿੰਘਨ ਕੋ ਮਾਰਾ
ਕਹਿੰਦੇ ਤੂੰ ਬਹੁਤੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ।
ਕਰਤ ਕਵਾਇਦ ਫੇਰਿਓ ਘੋੜਾ
ਜਿਹੜਾ ਸਿੰਘਾਂ ਨੂੰ ਸ਼ਹੀਦ ਕੀਤਾ ਜਾਂ ਜ਼ਖਮੀ ਕੀਤਾ ਉਹਦਾ ਹੁਣ ਫਲ ਮੇਰੇ ਤੋਂ ਲੈ ਕੇ ਜਾਂਦਾ ਬਣ।
ਛਤਰ ਤਨ ਮਾਰੀ
ਉਸ ਵਕਤ ਦੁਸ਼ਮਣ ਨੂੰ ਦੇਖ ਕੇ ਭਾਈ ਆਲਮ ਸਿੰਘ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਲਗਾਇਆ।
ਉਖਤ ਪਲੀਤਾ ਉੱਠਿਓ ਤੜਾਕਾ
ਜਦੋਂ ਪਲੀਤਾ ਧੁਖਿਆ ਤੇ ਤੜਾਕ ਕਰਦੀ ਆਵਾਜ਼ ਆਈ।
ਗੋਰੀ ਸ਼ੂਕ ਸਿਧਾਰੀ
ਗੋਲੀ ਸ਼ੂਕ ਦੀ ਹੋਈ ਉਸ ਕਟੌਚੀਏ ਵੱਲ ਨੂੰ ਗਈ ਹੈ।
ਲੱਖ ਘੁਮੰਡ ਚੰਦ ਤੁਪਕ ਤੱਕੀ
ਘੁਮੰਡ ਚੰਦ ਨੇ ਜਦੋਂ ਦੇਖਿਆ ਕਿ ਭਾਈ ਆਲਮ ਸਿੰਘ ਨੇ ਨਿਸ਼ਾਨਾ ਮੇਰਾ ਬਣਾ ਕੇ ਗੋਲੀ ਮਾਰੀ ਹੈ।
ਉਹ ਚੰਚਲ ਕੀਨ ਤੁਰੰਗਾ
ਅੱਖ ਦੇ ਫੋਰ ਦੇ ਨਾਲ ਹੀ ਕਟੌਚੀਏ ਨੇ ਆਪਣਾ ਘੋੜਾ ਚੰਚਲ ਕਰਕੇ ਘੁਮਾ ਲਿਆ।
ਬਚਿਓ ਆਪ ਜਮ ਮੁਖ ਤੇ ਮਨ,
ਆਪ ਤੇ ਇਹ ਕਟੌਚੀਆ ਬਚ ਗਿਆ ਉਸ ਗੋਲੀ ਤੋਂ।
ਗੁਲਕਾ ਲਗੀ ਨਾ ਅੰਗਾ,
ਉਹ ਜਿਹੜੀ ਗੁਲਕਾ ਗੋਲੀ ਸੀ ਉਹ ਆ ਕਰਕੇ ਘੋੜੇ ਦੀ ਧੌਣ ਤੇ ਲੱਗ ਗਈ।
ਹੈ ਕੀ ਗਰੀਬ ਲਗੀ ਦੜ ਗਿਰਕਾ,
ਜਦੋਂ ਇਹ ਘੋੜੇ ਦੀ ਧੌਣ ਤੇ ਆ ਕੇ ਗੋਲੀ ਲੱਗੀ ਤੇ ਘੋੜਾ ਦੜ ਕਰਦੀ ਧਰਤੀ ਤੇ ਡਿੱਗ ਗਿਆ।
ਉੱਤਰ ਕਟੋਚ ਸੰਭਾਰਾ,
ਨਾਲ ਹੀ ਇਹ ਕਟੌਚੀਆ ਡਿੱਗ ਗਿਆ। ਉਸੇ ਵਕਤ ਇਹਨੇ ਘੋੜਾ ਛੱਡ ਕੇ ਆਪਣੇ ਪੈਰਾਂ ਨੂੰ ਸੰਭਾਲਣਾ ਕੀਤਾ ਹੈ।
ਚਾਂਪ
ਫਟਾਫਟ ਉੱਠ ਕੇ ਆਪਣਾ ਤਨਖ ਹੱਥ ਵਿੱਚ ਲਿਆ ਤੇ ਆਪਣੇ ਪੈਰਾਂ ਤੇ ਸੰਭਲ ਕੇ ਪੈਦਲ ਹੋ ਗਿਆ।
ਧਰ ਤਨ ਮੈਂ ਸਰ ਮਾਰਾ,
ਆਪਣੇ ਤਨਖ ਦੇ ਵਿੱਚ ਤੀਰ ਰੱਖ ਰੱਖ ਕੇ ਫਿਰ ਛੱਡਦਾ ਹੈ।
ਭੀਮ ਚੰਦ ਅਵਲੋਕਿਓ ਹੈ ਮ੍ਰਿਤ,
ਜਦੋਂ ਭੀਮ ਚੰਦ ਨੇ ਦੇਖਿਆ ਕਿ ਕਟੌਚੀਏ ਦਾ ਘੋੜਾ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਗਿਆ ਤੇ ਕਟੌਚੀਆ ਪੈਦਲ ਹੋ ਗਿਆ ਹੈ।
ਪਇਓ ਆਪ ਕੁਛ ਆਗੇ,
ਫਿਰ ਇਹ ਭੀਮ ਚੰਦ ਨੇ ਆਪਣਾ ਘੋੜਾ ਭਜਾਇਆ ਤੇ ਉਹ ਕਟੌਚੀਏ ਦੇ ਕੋਲ ਪਹੁੰਚਿਆ।
ਸਭ ਵੀਰਨ ਕੋ ਪ੍ਰੇਨਨ ਕੀਨਾ,
ਭੱਜਦੇ ਹੋਏ ਭੀਮ ਚੰਦ ਨੇ ਸੈਨਾ ਨੂੰ ਆਵਾਜ਼ ਮਾਰੀ ਹੈ ਕਿ ਕਟੌਚੀਏ ਦਾ ਘੋੜਾ ਮਰ ਗਿਆ ਤੇ ਫਟਾਫਟ ਆਪਣੇ ਘੋੜੇ ਭਜਾ ਕਰਕੇ ਉਸ ਦਿਸ਼ਾ ਵੱਲ ਨੂੰ ਆ ਜਾਓ।
ਪਹੁੰਚਿਓ ਦੇਰ ਲਾਗੇ,
ਕਹਿੰਦਾ ਦੇਰ ਨਾ ਲੱਗੇ ਛੇਤੀ ਨਾਲ ਉੱਥੇ ਪਹੁੰਚ ਜਾਓ, ਕਿਉਂਕਿ ਉਹ ਰਾਜਾ ਸੀ ਤੇ ਭੀਮ ਚੰਦ ਨੂੰ ਕੇਵਲ ਇਹਦਾ ਹੀ ਆਸਰਾ ਸੀ ਕਿ ਕੇਸਰੀ ਚੰਦ ਤੇ ਮਰ ਗਿਆ ਤੇ ਜੇ ਲੜਨ ਦਾ ਜਜ਼ਬਾ ਹੈ ਤੇ ਇਹ ਕਟੌਚੀਏ ਦੇ ਕੋਲ ਹੈ, ਬਾਕੀ ਰਾਜੇ ਬਾਈ ਧਾਰ ਦੇ ਇਹ ਪਿੱਛੇ ਰਹਿ ਕਰਕੇ ਲੜਨ ਵਾਲੇ ਨੇ, ਕੋਈ ਜੰਗ ਦੇ ਮੈਦਾਨ ਅੰਦਰ ਅੱਗੇ ਜਾ ਕੇ ਕੋਈ ਲੜਨ ਵਾਲਾ ਨਹੀਂ। ਉਸ ਵਕਤ ਭੀਮ ਚੰਦ ਨੇ ਸਹਾਇਤਾ ਦੇਣ ਵਾਸਤੇ ਆਪ ਅੱਗਾ ਕੀਤਾ।
ਅਰੇ ਨਰਿੰਦਰ ਘਮੰਡ ਚੰਦ ਰਣ,
ਉਸੇ ਵਕਤ ਘਮੰਡ ਚੰਦ ਮੈਦਾਨੇ ਜੰਗ ਵਿੱਚ ਜੂਝਿਆ।
ਜੂਝੈ ਸਕਲ ਸਹਾਈ,
ਸੋ ਸਹਾਇਤਾ ਕਰਨ ਵਾਸਤੇ ਭੀਮ ਚੰਦ ਦੇ ਇਹ ਵੀ ਕੋਲ ਆ ਗਿਆ।
ਕਿਸੂ ਦਿਲਾਸਾ ਕਿਸੂ ਰਿਸ ਕਰ,
ਕਿਸੇ ਨੂੰ ਤੇ ਦਿਲਾਸਾ ਦਿੰਦਾ ਕਿ ਤੈਨੂੰ ਮੈਂ ਮਨਸਬਦਾਰੀਆਂ ਦਊਂਗਾ, ਕਿਸੇ ਨੂੰ ਕ੍ਰੋਧ ਦੇ ਵਿੱਚ ਆ ਕਰਕੇ ਗੁੱਸੇ ਚ ਆ ਕੇ ਘੂਰ ਕੇ ਲਾਗੇ ਬੁਲਾਉਣ ਦਾ ਯਤਨ ਕਰਦਾ ਹੈ।
ਅੱਗੇ ਤਰ ਸਮਦਾਈ,
ਅੱਗੇ ਹੋ ਕੇ ਵੱਧਦਾ ਕਿ ਸਾਹਮਣੇ ਹੋ ਕਰਕੇ ਕਟੌਚੀਏ ਦਾ ਬਚਾਅ ਕੀਤਾ ਜਾਵੇ।
ਇਤ ਤੇ ਉਮੰਡ ਖਾਲਸਾ ਸਨਮੁਖ,
ਇੰਨੇ ਸਮੇਂ ਦੇ ਵਿੱਚ ਖਾਲਸਾ ਉਮੜ ਕਰਕੇ ਸਾਹਮਣੇ ਆ ਗਿਆ।
ਤਜੇ ਤੀਰ ਹਰ ਗੋਰੀ,
ਫਿਰ ਖਾਲਸੇ ਨੇ ਵੀ ਆਪਣੇ ਕਮਾਨਾਂ ਦੇ ਵਿੱਚੋਂ ਤੀਰ ਤੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੱਡੀਆਂ।
ਹੇਲੇ ਪਰ ਹੇਲਾ ਵੱਡ,
ਫਿਰ ਜੰਗ ਤੇ ਜੰਗ ਵੱਧ ਤੋਂ ਵੱਧ ਜੰਗ ਹੋ ਰਿਹਾ, ਭਾਵ ਲੋਹੇ ਤੇ ਲੋਹਾ ਵੱਜ ਰਿਹਾ ਹੈ।
ਰੁਪੇ ਕੋਪ ਦੋਏ ਓਰੀ,
ਦੋਵਾਂ ਪਾਸਿਆਂ ਤੋਂ ਫੌਜਾਂ ਆਹਮਿਓ ਸਾਹਮਣੇ ਲੜਨ ਵਾਸਤੇ ਖੜੀਆਂ ਹੋ ਗਈਆਂ, ਭਾਵ ਕਿ ਐ ਸਮਝ ਲਵੋ ਕਿ ਦੋ ਬੱਦਲਾਂ ਦੀਆਂ ਘਟਾਵਾਂ ਸੱਜਿਓ ਖੱਬਿਓ ਚੜ ਕਰਕੇ ਆ ਗਈਆਂ ਹਨ।
ਪਰਿਓ ਜੋਰ ਪੁਨ ਸਿੰਘਨ ਕੇਰਾ,
ਹੁਣ ਸਿੰਘਾਂ ਦਾ ਇੱਕ ਵਾਰੀ ਹੱਲਾ ਪਹਾੜੀ ਰਾਜਿਆਂ ਤੇ ਇੰਨਾ ਜ਼ਬਰਦਸਤੀ ਹੋ ਚੁੱਕਾ ਹੈ।
ਲਾਗੇ ਫਿਰਨ ਪਹਾੜੀ,
ਪਹਾੜੀਆਂ ਦੇ ਪੈਰ ਉਖੇੜ ਦਿੱਤੇ ਨੇ ਔਰ ਇਹਨਾਂ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਹੈ ਕਿ ਕਮਾਨ ਕਿਵੇਂ ਛੱਡਣੀ ਹੈ ਔਰ ਬੰਦੂਕ ਚ ਗੋਲੀ ਕਿਵੇਂ ਛੱਡਣੀ ਹੈ। ਆਪਣੇ ਪੈਰ ਛੱਡ ਕੇ ਮੈਦਾਨੇ ਜੰਗ ਦੇ ਇਧਰ ਉਧਰ ਭੱਜਣ ਲੱਗੇ ਹਨ।
ਲਲਕਾਰ ਕਟੋਚੀ ਬੈਠਿਓ,
ਜਦੋਂ ਕਟੋਚੀਏ ਨੇ ਦੇਖਿਆ ਕਿ ਮੇਰੀ ਸੈਨਾ ਭੱਜਣ ਲੱਗੀ ਹੈ, ਉਸੇ ਵਕਤ ਆਪਣੇ ਧਨਖ ਦਾ ਮੂੰਹ ਸੈਨਾ ਵੱਲ ਕਰ ਦਿੱਤਾ ਕਿ ਜਿਹੜਾ ਭੱਜਿਆ ਮੈਂ ਪਿੱਛੋਂ ਤੀਰ ਮਾਰਾਂਗਾ। ਫੌਜ ਨੂੰ ਡਰਾ ਕਰਕੇ ਉਸਨੇ ਰੋਕਣ ਦਾ ਯਤਨ ਕੀਤਾ ਹੈ।
ਲੇ ਕੁਛ ਓਟ ਅਗਾਰੀ,
ਹੁਣ ਓਟ ਲੈਂਦਾ ਹੋਇਆ ਆਪਣੀ ਸੈਨਾ ਦਾ ਮੈਦਾਨੇ ਜੰਗ ਚ ਖੜਾ ਹੈ।
ਤਸਕਰ ਤੇ ਸਰ ਕਾਢ ਬਖੇਰੇ,
ਬੜੀ ਜਲਦੀ ਦੇ ਨਾਲ ਆਪਣੇ ਤਸਕਰ ਧਨਖ ਦੇ ਵਿੱਚੋਂ ਵਾਹਿਗੁਰੂ ਭੱਥੇ ਦੇ ਵਿੱਚੋਂ ਤੀਰ ਕੱਢ ਕੱਢ ਕੇ ਧਨਖ ਚ ਪਰੋਂਦਾ ਹੈ।
ਉਠੋ ਨਾ ਹਟਕੋ ਪਾਛੇ,
ਕਹਿੰਦਾ ਹੁਣ ਕੋਈ ਵੀ ਪਿਛਾਂਹ ਨੂੰ ਮੁੜਨ ਦਾ ਯਤਨ ਨਾ ਕਰੋ।
ਤਬ ਗਲੇਰੀਆ ਆਯਾਦ ਸੈਲ ਪਤ,
ਤਦੋਂ ਇਹ ਗਲੇਰੀਆ ਇੱਕ ਰਾਜਾ ਹੈ, ਇੱਕ ਸਕੇਤ ਮੰਡੀ ਦਾ ਰਾਜਾ ਹੈ ਤੇ ਹੋਰ ਪਹਾੜੀ ਰਾਜੇ ਸਾਰੇ ਇਕੱਠੇ ਹੋ ਕੇ ਆਏ ਹਨ।
ਅਰੇ ਦੇਖ ਕਰ ਆਛੇ,
ਜਦੋਂ ਚੰਗੀ ਤਰ੍ਹਾਂ ਦੇਖਿਆ ਕਿ ਇਹਨਾਂ ਦਾ ਪੈਰ ਉਖੇੜ ਦਿੱਤੇ ਨੇ। ਅਸਲ ਵਿੱਚ ਜਿਹੜਾ ਸਕੇਤ ਮੰਡੀ ਦਾ ਰਾਜਾ ਸੀ ਨਾ, ਉਹ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਦਿਲੋਂ ਸ਼ਰਧਾਲੂ ਸੀ। ਉਹ ਨਹੀਂ ਸੀ ਚਾਹੁੰਦਾ ਕਿ ਭੀਮ ਚੰਦ ਮਹਾਰਾਜ ਦੇ ਨਾਲ ਜੰਗ ਕਰੇ। ਉਹ ਜਦੋਂ ਵੀ ਉਹਦਾ ਯਤਨ ਲੱਗਦਾ, ਉਹ ਇਹਨਾਂ ਨੂੰ ਰੋਕਣ ਦਾ ਯਤਨ ਕਰਦਾ ਕਿ ਮਹਾਰਾਜ ਦੇ ਨਾਲ ਜੰਗ ਨਾ ਛੇੜੋ, ਕਿਉਂਕਿ ਇਹਨਾਂ ਦੇ ਜਿਹੜੇ ਵਡੇਰੇ ਸਨ ਉਹਨਾਂ ਨੇ ਚਾਰ ਜੰਗਾਂ ਕੀਤੀਆਂ, ਉਹਨਾਂ ਨੇ ਮੁਗਲਾਂ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਤੁਸੀਂ ਭਾਈ ਧਾਰ ਦੇ ਰਾਜੋ ਕੀ ਹੋ, ਕਿਹੜੇ ਬਾਗ ਦੀ ਮੂਲੀ ਹੋ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸਾਹਮਣਾ ਕਰ ਸਕੋ। ਮਨ ਹੀ ਮਨ ਚਾਹੁੰਦਾ ਸੀ ਕਿ ਇਹ ਜੰਗ ਕਿਵੇਂ ਕਿਸੇ ਤਰੀਕੇ ਨਾਲ ਰੁਕ ਜਾਵੇ।
ਲੈ ਲੈ ਸੁਬਟ ਪਰੇ ਸਿੰਘਨ
ਪਰ ਇਹ ਭੀਮ ਚੰਦ ਤੇ ਕਟੌਚੀਏ ਦੇ ਕਹਿਣ ਤੇ ਇਹ ਆਪਣੀ ਫੌਜ ਅੱਗੇ ਵਗਦਾਉਂਦੇ ਸਨ, ਪਰ ਭਾਈ ਆਲਮ ਸਿੰਘ ਦੇ ਇਸ਼ਾਰੇ ਦੇ ਨਾਲ ਸਿੰਘ ਇਨ੍ਹਾਂ ਦੇ ਉੱਪਰ ਟੁੱਟ ਕੇ ਪੈ ਗਏ।
ਮਾਰ ਮੱਚੀ ਇੱਕ ਸਾਰਾ,
ਇੱਕੋ ਵਾਰੀ ਇਨ੍ਹਾਂ ਦੇ ਉੱਪਰ ਬਹੁਤੀ ਭਾਰੀ ਮਾਰ ਮੱਚੀ ਹੈ।
ਗਿਰਹਿ ਮਰਹਿ ਦੜ ਪਰਹਿ ਤਰਾ ਪਰ,
ਬਹੁਤੇ ਪਹਾੜੀਏ ਮਾਰ ਕੇ ਧਰਤੀ ਤੇ ਸਿੰਘਾਂ ਨੇ ਸਿੱਟ ਦਿੱਤੇ।
ਕਾਇਲ ਕਰਤ ਪੁਕਾਰਾ,
ਜਿਹੜੇ ਜ਼ਖਮੀ ਹੋਏ ਹਨ ਉਹ ਪਾਣੀ ਦੀਆਂ ਪੁਕਾਰਾਂ ਕਰਦੇ ਨੇ ਕਿਤੇ ਪਾਣੀ ਦਾ ਘੁੱਟ ਮਿਲ ਜਾਵੇ, ਉਹ ਦੁਹਾਈਆਂ ਪਾ ਰਹੇ ਹਨ।
ਦੀਰਘ ਬਲ ਕਾ ਲਿਓ ਸਿੰਘਨ ਪਰ,
ਬਹੁਤਾ ਬਲ ਇਹਨਾਂ ਨੇ ਧਾਰਨ ਕੀਤਾ ਹੈ ਪਰ ਇਹਨਾਂ ਦੇ ਵਿੱਚੋਂ ਕੋਈ ਅੱਗੇ ਠਹਿਰ ਨਹੀਂ ਸਕਿਆ।
ਸਗਰੇ ਬਾਸਰ ਮਚੀ ਲੜਾਈ,
ਇਸ ਤਰੀਕੇ ਦੇ ਨਾਲ ਇਹ ਸਾਰਾ ਦਿਨ ਲੜਾਈ ਹੁੰਦੀ ਰਹੀ ਹੈ।
ਪਾਤਵ ਸੰਧਿਆ ਕਾਲਾ,
ਸੰਧਿਆ ਦਾ ਸਮਾਂ ਭਾਵ ਤ੍ਰਿਕਾਲਾਂ ਦਾ ਸਮਾਂ ਹੋ ਚੁੱਕਾ ਹੈ।
ਉੱਠਣ ਲੱਗੇ ਹੋ ਜਾਓ ਨਿਰਪਤ ਕਟੋਚੀ,
ਜਦੋਂ ਕਟੋਚੀ ਨੇ ਦੇਖਿਆ ਕਿ ਸਾਰਾ ਦਿਨ ਲੰਘ ਗਿਆ, ਕੋਈ ਸਿੰਘਾਂ ਦੇ ਨਾਲ ਵਾਹ ਪੇਸ਼ ਨਹੀਂ ਜਾ ਰਹੀ, ਪਰ ਜਿਹੜਾ ਪ੍ਰਣ ਕੀਤਾ ਸੀ ਇਹ ਛੱਡ ਗਿਆ, ਵਿੱਚ ਹੀ ਆਪਣਾ ਦਮ ਛੱਡ ਕੇ ਪੈਰ ਉਖੇੜ ਗਿਆ।
ਛੁਰੀ ਤਫੰਗ ਕਰਾਲਾ,
ਉਸੇ ਵਕਤ ਇਸਨੇ ਆਪਣੀ ਬੰਦੂਕ ਵੀ ਛੱਡ ਦਿੱਤੀ ਤੇ ਧਨਖ ਵੀ ਛੱਡ ਦਿੱਤਾ, ਭਾਵ ਆਪਣਾ ਹੱਠ ਕਮਜ਼ੋਰ ਕਰ ਲਿਆ। ਹਾਂਜੀ,
ਬਚੋ ਮਰਨ ਤੇ ਕਾਇਲ ਹੋਵੇ ਕਰ,
ਆਪਣੀ ਮੌਤ ਤੋਂ ਬਚਦਾ ਹੋਇਆ ਡਰਪੋਕ ਹੋ ਗਿਆ।
ਹੁਣ ਤਤਕਾਲ ਪਲਾਇਓ,
ਪਰ ਇੰਨੇ ਸਮੇਂ ਨੂੰ ਭਾਈ ਆਲਮ ਸਿੰਘ ਦੀ ਬੰਦੂਕ ਦੀ ਗੋਲੀ ਇਹਦੇ ਅੰਗਾਂ ਨੂੰ ਆ ਕੇ ਛੂ ਗਈ, ਭੱਜਦੇ ਹੋਏ ਨੂੰ ਭਾਈ ਆਲਮ ਸਿੰਘ ਨੇ ਜ਼ਖਮੀ ਕਰ ਲਿਆ।
ਸਨੇ ਸਨੇ ਤਵ ਹਟੇ ਪਹਾੜੀ,
ਜਦੋਂ ਸਾਰਿਆਂ ਨੇ ਦੇਖ ਲਿਆ, ਭੀਮ ਚੰਦ ਦੀ ਨਿਗਾਹ ਵੀ ਚੜ ਗਿਆ ਕਿ ਇਹ ਕਟੋਚੀਏ ਦੇ ਅੰਦਰ ਲੜਨ ਦਾ ਜਜ਼ਬਾ ਸੀ, ਇਹ ਵੀ ਭਾਈ ਆਲਮ ਸਿੰਘ ਨੇ ਸਿੱਟ ਲਿਆ ਹੈ।
ਤਖਤ ਲੋਹ ਬਰਖਾਇਓ,
ਕਿਉਂਕਿ ਲੋਹੇ ਤੇ ਲੋਹਾ ਵੱਜ ਰਿਹਾ, ਸਾਰਾ ਦਿਨ ਲੰਘ ਗਿਆ, ਕੋਈ ਵਾਹ ਪੇਸ਼ ਨਹੀਂ ਸਿੰਘਾਂ ਦੇ ਨਾਲ ਗਈ। ਹੁਣ ਆਪਸ ਦੇ ਵਿੱਚ ਇਹ ਘੁਸਰ ਮੁਸਰ ਕਰਦੇ ਨੇ ਸਾਰੇ ਕਿ ਗੱਲ ਬਣੇ ਤੇ ਕੀ ਬਣੇ, ਕਿਵੇਂ ਕਹਿ ਸਕਦੇ ਆ ਕਿ ਅਸੀਂ ਇਹਨਾਂ ਦੇ ਨਾਲ ਲੜਨ ਦਾ ਯਤਨ ਕਰੀਏ, ਕਿਉਂਕਿ ਪਹਿਲੀ ਲੜਾਈ ਦੇ ਵਿੱਚ ਵੀ ਇਹਨਾਂ ਨੂੰ ਖਾਲਸੇ ਨੂੰ ਅਸੀਂ ਬਹੁਤੀਆਂ ਸ਼ਹੀਦੀਆਂ ਦਿੱਤੀਆਂ ਨੇ, ਪਰ ਅੱਜ ਵੀ ਇਹ ਮੈਦਾਨੇ ਜੰਗ ਛੱਡਣ ਨੂੰ ਤਿਆਰ ਨਹੀਂ, ਸਾਰਾ ਦਿਨ ਲੜਦਿਆਂ ਲੰਘ ਗਿਆ। ਹੌਲੀ ਹੌਲੀ ਇਹਨਾਂ ਨੇ ਆਪਣਾ ਮੈਦਾਨੇ ਜੰਗ ਜਿਹੜਾ ਛੱਡਣ ਦਾ ਯਤਨ ਕਰ ਲਿਆ।
ਯੁੱਧ ਵਾਰਤਾ ਸਰਗ ਸੁਣਾਈ,
ਇਹ ਸਾਰੀ ਜੰਗ ਦੀ ਕਹਾਣੀ, ਜਦੋਂ ਸਾਰਾ ਦਿਨ ਲੜੇ ਤੇ ਹੌਲੀ ਹੌਲੀ ਇਹਨਾਂ ਨੇ ਮੈਦਾਨੇ ਜੰਗ ਨੂੰ ਛੱਡ ਕੇ ਆਪਣਾ ਖਿਸਕਣਾ ਸ਼ੁਰੂ ਕੀਤਾ, ਭਾਈ ਆਲਮ ਸਿੰਘ ਨੇ ਉੱਥੇ ਸਿਆਣਪ ਵਰਤੀ, ਆਪਣੇ ਖਾਲਸੇ ਨੂੰ ਰੋਕ ਲਿਆ, ਇਹ ਮੈਦਾਨੇ ਜੰਗ ਛੱਡ ਕੇ ਭੱਜ ਜਾਣ, ਪਰ ਤੁਸੀਂ ਇਹਨਾਂ ਨੂੰ ਭੱਜਦਿਆਂ ਹੋਇਆਂ ਨੂੰ ਅੱਜ ਪਿੱਛਾ ਨਹੀਂ ਕਰਨਾ, ਕਿਉਂਕਿ ਇਹ ਕਟੋਚੀਆ ਆਪ ਜ਼ਖਮੀ ਹੋ ਚੁੱਕਾ ਹੈ, ਇਹਦੀ ਸੈਨਾ ਅਤੇ ਭੀਮ ਚੰਦ ਉਹ ਪਹਿਲਾਂ ਹੀ ਘਬਰਾਏ ਹੋਏ ਨੇ ਆਪਣੇ ਭਰਾ ਦੀ ਮੌਤ ਤੋਂ ਤੇ ਕੇਸਰੀ ਚੰਦ ਤੋਂ, ਉਹ ਸੋਗ ਦੇ ਅੰਦਰ ਡੁੱਬੇ ਹੋਏ ਸਨ। ਇਹ ਕਟੋਚੀਆ ਜ਼ਖਮੀ ਹੋ ਗਿਆ, ਇਹਨੂੰ ਚੁੱਕ ਕੇ ਲੈ ਗਏ, ਇਹਨਾਂ ਨੇ ਪਹਾੜੀਆਂ ਨੇ ਹੌਲੀ ਹੌਲੀ ਆਪਣੇ ਪੈਰ ਖਸਕਾ ਲਏ ਤੇ ਮੈਦਾਨੇ ਜੰਗ ਵਿਹਲਾ ਕਰ ਲਿਆ। ਭਾਈ ਆਲਮ ਸਿੰਘ ਦੇ ਕਹਿਣ ਤੇ ਖਾਲਸਾ ਪੰਥ ਜਿਹੜਾ ਸੀ ਇਹ ਸਾਰਾ ਵਾਪਸ ਆ ਗਿਆ, ਇਹਨਾਂ ਨੇ ਆ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜੰਗ ਦੀ ਵਾਰਤਾ ਸੁਣਾਈ ਹੈ।
ਅੱਜ ਕਟੋਚੀ ਰੋਹਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੱਜ ਕਟੋਚੀਆ ਚੜ ਕੇ ਆਇਆ ਸੀ, ਬੜੇ ਰੋਹ ਦੇ ਨਾਲ ਆ ਕੇ ਸਾਡੇ ਨਾਲ ਜੰਗ ਸਿਹੜਿਆ ਸੀ।
ਉੰਜ ਹੇਲ ਕਾ ਲਿਓ ਦੋਏ ਦ੍ਰਿਸ਼,
ਦੋਵਾਂ ਪਾਸਿਆਂ ਤੋਂ ਇਧਰ ਸਿੱਖ ਫੌਜ ਨੇ, ਉਧਰ ਕਟੋਚੀਏ ਦੇ ਨਾਲ ਭੀਮ ਚੰਦ ਦੇ ਕਹਿਣ ਤੇ ਦੋਵਾਂ ਪਾਸਿਆਂ ਤੋਂ ਮੈਦਾਨੇ ਜੰਗ ਦੇ ਵਿੱਚ ਬੜਾ ਲੋਹਾ ਵਜਿਆ।
ਵਜਿਓ ਲੋ ਸੋ ਲੋਹਾ,
ਲੋਹੇ ਤੇ ਲੋਹਾ ਭਾਵ ਤੀਰਾਂ ਨਾਲ ਤੀਰ ਭਿੜੇ, ਗੋਲੀਆਂ ਨਾਲ ਗੋਲੀਆਂ ਭਿੜੀਆਂ ਸਨ।
ਭੀਮ ਚੰਦ ਮਤ ਮੰਦ ਗੁਮਾਨੀ,
ਮੰਦੀ ਮਤ ਵਾਲਾ ਹੰਕਾਰੀ ਜੋ ਭੀਮ ਚੰਦ ਹੈ, ਜੋ ਪਵਾੜੇ ਦੀ ਜੜ ਹੈ।
ਸੁਬਨ ਸੁਨਾਵਤ ਗਿਰਾਬ ਖਾਨ,
ਸਾਰਿਆਂ ਨੂੰ ਸੁਣਾ ਕਰਕੇ ਬੋਲ ਕਹਿ ਰਿਹਾ ਹੈ।
ਅਨੇਕ ਪ੍ਰਕਾਰ ਤੇ ਲੜ ਰਹੇ,
ਕਹਿੰਦਾ ਅਨੇਕਾਂ ਪ੍ਰਕਾਰ ਦੇ ਨਾਲ ਅਸੀਂ ਜੰਗ ਕਰਕੇ ਦੇਖ ਲਈ ਹੈ।
ਨਹੀਂ ਮਨੋਰਥ ਕਹਿਓ ਨਾ ਲਹੇ,
ਕਹਿੰਦਾ ਕੋਈ ਵੀ ਮਨੋਰਥ ਕੋਈ ਵੀ ਕਾਰਜ ਸਾਡਾ ਸਰਿਆ ਤੇ ਹੈ ਨਹੀਂ, ਕਿਉਂਕਿ ਸਾਮ ਦਾਮ ਭੇਦ ਜਿਹੜੇ ਇਹ ਜੰਗ ਦੇ ਚਾਰ ਤਰੀਕੇ ਨੇ, ਇਹਨਾਂ ਨੂੰ ਅਸੀਂ ਵਰਤ ਕੇ ਵੇਖ ਲਿਆ, ਪਰ ਇਹਨਾਂ ਦੇ ਵਿੱਚੋਂ ਕੋਈ ਵੀ ਸਾਡਾ ਜਿਹੜਾ ਉਹ ਸਫਲ ਨਹੀਂ ਹੋਇਆ। ਇਹਨੇ ਸਾਰਿਆਂ ਨੂੰ ਸਮਝਾਉਣ ਦਾ ਇਹ ਯਤਨ ਕੀਤਾ ਕਿਉਂਕਿ ਅੰਦਰੇ ਅੰਦਰੇ ਕਮਜ਼ੋਰ ਪੈ ਚੁੱਕਾ ਹੈ, ਮਨ ਦੇ ਅੰਦਰ ਹੌਸਲਾ ਹੀ ਨਹੀਂ ਕਿ ਸਾਹਮਣੇ ਹੋ ਕੇ ਜੰਗ ਲੜ ਸਕੀਏ। ਇਹ ਹੁਣ ਦੂਸਰਿਆਂ ਨੂੰ ਸਮਝਾਉਂਦਾ ਕਿ ਨੁਕਸਾਨ ਬਹੁਤਾ ਹੋ ਚੁੱਕਾ ਹੈ ਤੇ ਜੇ ਹੋਵੇ ਨਾ ਹੋਵੇ ਆਪਾਂ ਇਹ ਜੰਗ ਕਰਨਾ ਛੱਡ ਦਈਏ। ਉਸ ਵਕਤ ਸਕੇਤ ਮੰਡੀ ਤੇ ਜਿਹੜਾ ਗਵਾਲ ਗਲੇਰੀ ਰਾਜਾ ਸੀ, ਇਹ ਚਾਹੁੰਦੇ ਸੀ ਕਿ ਨਾ ਜੰਗ ਹੋਵੇ।
ਅਬ ਤੋ ਹਟਨ ਜੰਗ ਤੇ ਜੋ,
ਕਹਿੰਦੇ ਕਿ ਹੁਣ ਤੇ ਇਹ ਭੀਮ ਚੰਦ ਕਹਿੰਦਾ ਕਿ ਜੇ ਜੰਗ ਹਟ ਜਾਵੇ ਤੇ ਚੰਗੀ ਗੱਲ ਹੈ।
ਮਰੇ ਬਿੰਦ ਹੀ ਕਾਇਲ ਲੋਗ,
ਕਹਿੰਦਾ ਕਿ ਸਾਡੀ ਸੈਨਾ ਬਹੁਤੀ ਮਰ ਗਈ ਹੈ, ਕਿਉਂਕਿ ਕਈ ਦਿਨ ਹੋ ਗਏ ਨੇ ਲੜਾਈ ਹੁੰਦਿਆਂ ਨੂੰ। ਇੱਕ ਮਹੀਨੇ ਤੋਂ ਅੱਗੇ ਕਵੀ ਜੀ ਦੱਸਣਗੇ ਕਿ ਉੱਪਰ ਦਿਨ ਹੋ ਚੁੱਕੇ ਨੇ, ਕਈ ਇਹਨਾਂ ਨੇ ਨਿੱਕੀਆਂ ਨਿੱਕੀਆਂ ਜੰਗਾਂ ਸ਼ਹਿੜੀਆਂ, ਹਰ ਜੰਗ ਦੇ ਵਿੱਚ ਇਹਨਾਂ ਦੀ ਹਾਰ ਹੀ ਹੁੰਦੀ ਰਹੀ ਹੈ।
ਰਾਮਤ ਸਪੂਰਨ ਸੈਲ ਵਿਸਾਲਾ,
ਤੇ ਜਿਹੜੀ ਸੈਨਾ ਬਚੀ ਵੀ ਹੈ ਉਹ ਲੜਦਿਆਂ ਲੜਦਿਆਂ ਥੱਕ ਟੁੱਟ ਗਈ ਹੈ, ਹੁਣ ਉਹਨਾਂ ਦੇ ਅੰਦਰ ਵੀ ਜਜ਼ਬਾ ਖਤਮ ਹੋ ਚੁੱਕਾ ਹੈ।
ਲੜਦਿਓ ਬੀਤ ਗਏ ਚਿਰ ਕਾਲਾ,
ਬਹੁਤਾ ਸਮਾਂ ਲੜਦਿਆਂ ਹੋਇਆ ਲੰਘ ਗਿਆ।
ਗਾਲੇਰੀ ਅਰ ਮੰਡਸਪਤੀ,
ਜਿਹੜਾ ਮੰਡਸਪਤੀ ਮੰਡੀ ਦਾ ਰਾਜਾ ਤੇ ਗਲੇਰੀ ਦਾ ਰਾਜਾ ਸੀ,
ਕਰ ਵਿਚਾਰ ਬੋਲੇ ਬੜਮਤੀ,
ਕਿਉਂਕਿ ਸਿਆਣੀ ਮਤ ਵਾਲੇ ਸਨ, ਸਮਝਦਾਰੀ ਦੇ ਬੋਲ, ਉਸ ਵਕਤ ਉਹਨਾਂ ਨੇ ਮੌਕਾ ਸਾਂਭਿਆ ਤੇ ਸਾਹਮਣੇ ਹੋ ਕੇ ਇਹ ਦੋਨੇ ਬੋਲੇ ਹਨ।
ਨਾਹਕ ਜੋਧਾ ਮਰ ਮਰਵਾਏ,
ਭੀਮ ਚੰਦਾ ਕਿਉਂ ਐਵੇਂ ਨਿਹਾਕਾ ਆਪਣੇ ਜਵਾਨ ਮਰਵਾਈ ਜਾਂਦਾ, ਕੀ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਨਾਲ ਜੰਗ ਕਰਕੇ ਤੈਨੂੰ ਫਤਿਹ ਮਿਲ ਜਾਵੇਗੀ, ਕਿੰਨੇ ਆਪਣੇ ਵੀਰ ਮਰਵਾ ਲਏ, ਕਿੰਨਾ ਨੁਕਸਾਨ ਕਰਾ ਲਿਆ।
ਪਰਚਿਓ ਦਰਬ ਕਿਰਪਨ ਸੁਭਦਾਏ,
ਸਾਰਿਆਂ ਰਾਜਿਆਂ ਨੇ ਭਾਵ 22 ਧਾਰ ਦੇ 22 ਪਹਾੜੀਆਂ ਧਾਰ, ਉਹਨਾਂ ਨੂੰ ਰਾਜ ਵੱਖਰੀਆਂ ਵੱਖਰੀਆਂ ਰਿਆਸਤਾਂ ਨੂੰ ਕਿਹਾ ਜਾਂਦਾ, 22 ਰਾਜਿਆਂ ਨੇ ਇਕੱਠਿਆਂ ਹੋ ਕੇ ਇਹ ਜੰਗ ਸਹਿੜੀ ਹੈ, ਤੇ ਕਿੰਨਾ ਧਨ ਤੇ ਕਿੰਨਾ ਨੁਕਸਾਨ ਆਪਾਂ ਇੱਥੇ ਐਵੇਂ ਹੀ ਫਜ਼ੂਲ ਵਿੱਚ ਖਰਚ ਕਰ ਲਿਆ।
ਓਤ ਪਰਾ ਤੇ ਕਹੀ ਓ ਕੂਚ,
ਕਹਿੰਦੇ ਕਿ ਜੇ ਅਸੀਂ ਇਸੇ ਤਰ੍ਹਾਂ ਹੀ ਲੜਦੇ ਰਹੇ ਤੇ ਅਸੀਂ ਵੀ ਮਰ ਜਾਵਾਂਗੇ। ਸਮਝਦਾਰੀ ਦੀ ਗੱਲ ਇਹੀ ਹੈ ਕਿ ਜੇ ਸਵੇਰ ਹੋਣ ਤੋਂ ਪਹਿਲਾਂ ਇੱਥੋਂ ਕੂਚ ਕਰ ਜਾਈਏ, ਸਿੰਘਾਂ ਨੂੰ ਪਤਾ ਹੀ ਨਾ ਲੱਗੇ, ਰਾਤੋ ਰਾਤ ਦਿਨ ਚੜ੍ਹਦੇ ਤੱਕ ਆਪਾਂ ਇੱਥੋਂ ਕੂਚ ਕਰਕੇ ਤੇ ਆਪਣਾ ਇਹ ਥਾਂ ਛੱਡ ਜਾਈਏ, ਆਪਣਾ ਬਚਾ ਇਸੇ ਵਿੱਚ ਹੀ ਹੋਵੇਗਾ।
ਸੰਭਾਲ ਹੋ ਜਾਏ ਪਹੁੰਚ,
ਆਪੋ ਆਪਣੇ ਰਾਜਾਂ ਦੇ ਵਿੱਚ ਪਹੁੰਚ ਕਰਕੇ ਆਪੋ ਆਪਣਾ ਰਾਜ ਭਾਗ ਸੰਭਾਲ ਲਈਏ।
ਮਤ ਘਮੰਡ ਚੰਦ ਮਾਨਾ,
ਤੇ ਘਮੰਡ ਚੰਦ ਕਟੋਚੀਆ ਜਿਹੜਾ ਜ਼ਖਮੀ ਹੋਇਆ ਸੀ ਭਾਈ ਆਲਮ ਸਿੰਘ ਦੀ ਗੋਲੀ ਦੇ ਨਾਲ, ਉਹਨੇ ਵੀ ਮੰਨ ਲਈ ਕਿਉਂਕਿ ਉਹਦਾ ਹੰਕਾਰ ਟੁੱਟ ਗਿਆ।
ਚੜ ਸੰਪਾਨ ਤੁਜੈ ਪਰਾਨਾ,
ਸੰਪਾਨ ਕਹਿੰਦੇ ਹਾਥੀ ਦੀ ਪਾਲਕੀ ਦੇ ਵਿੱਚ ਸਵਾਰ ਹੋ ਕੇ ਤੁਰ ਪਿਆ।
ਕਾਇਲ ਅਪਰ ਸਕਲ ਨਿਸਮਾਹੀ,
ਜਿਹੜੇ ਹੋਰ ਜ਼ਖਮੀ ਸਨ ਉਹਨਾਂ ਨੂੰ ਵੀ ਇਹਨਾਂ ਨੇ ਆਪਣੇ ਆਪ ਸਾਰਿਆਂ ਨੂੰ ਸੰਭਾਲਿਆ ਕਿ ਨਾਲ ਲੈ ਚੱਲੀਏ।
ਤਬ ਸੁਧ ਪਈ ਲੋਹ ਗੜ ਆਏ,
ਜਦੋਂ ਇਹਨਾਂ ਦੇ ਚੱਲਣ ਦੀ ਜਾਣ ਦੀ ਖਬਰ ਸਿੰਘਾਂ ਨੂੰ ਪਤਾ ਲੱਗੀ ਤੇ ਲੋਹਗੜ੍ਹ ਦੇ ਕਿਲੇ ਵਿੱਚ ਪਹੁੰਚੀ ਇਹ ਖਬਰ,
ਚੱਲੇ ਪਹਾੜੀ ਲਾਜ ਗਵਾਏ,
ਭਾਈ ਆਲਮ ਸਿੰਘ ਤੇ ਹੋਰ ਸਿੰਘਾਂ ਨੂੰ ਪਤਾ ਲੱਗਿਆ ਕਿ ਪਹਾੜੀਏ ਲੁਕ ਕੇ ਹੁਣ ਚੋਰੀ ਨਿਕਲ ਚੱਲੇ ਹਨ।
ਤਤਸ਼ਨ ਸ਼ੀਨ ਤਤਸ਼ਨ ਜੀਨ ਹੈਨ ਪਰ ਡਾਲੇ,
ਉਸੇ ਵਕਤ ਸੂਰਮਿਆਂ ਨੇ ਆਪਣੇ ਘੋੜਿਆਂ ਤੇ ਕਾਠੀਆਂ ਪਾ ਲਈਆਂ।
ਭਏ ਅਰੁੰਢਨ ਤੁਪਕ ਸੰਭਾਲੇ,
ਤੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋ ਕਰਕੇ, ਤੁਪਕ ਨਾਮ ਬੰਦੂਕਾਂ ਦਾ ਹੁੰਦਾ, ਬੰਦੂਕਾਂ ਸੰਭਾਲ ਲਈਆਂ ਹੱਥਾਂ ਵਿੱਚ।
ਉਦੈ ਸਿੰਘ ਤੇ ਆਦਿਕ ਯੋਧਾ,
ਉਦੈ ਸਿੰਘ ਤੇ ਹੋਰ ਇਤਿਹਾਦਿਕ ਜਿਹੜੇ ਯੋਧੇ ਸਨ ਉਹ ਘੋੜਿਆਂ ਤੇ ਸਵਾਰ ਹੋ ਗਏ।
ਸਾਹਿਬ ਸਿੰਘ ਹਿੰਮਤ ਸਿੰਘ ਕ੍ਰੋਧ,
ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਇਹ ਵੀ ਬੜੇ ਵੀਰ ਰਸ ਵਿੱਚ ਆ ਗਏ। ਮਨ ਵਿੱਚ ਸੋਚਦੇ ਨੇ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਜੰਗ ਸਿਹੜੀ ਨੂੰ, ਹੁਣ ਚੋਰੀ ਕਿਉਂ ਚੱਲੇ, ਖਾਲਸੇ ਨਾਲ ਦੋ ਹੱਥ ਕਰਕੇ ਹੀ ਨਿਬੇੜਨ। ਇਹਨਾਂ ਨੇ ਮਨ ਚ ਗੁੱਸਾ ਖਾਧਾ ਤੇ ਉਸੇ ਵਕਤ ਆਪਣੇ ਘੋੜਿਆਂ ਨੂੰ ਸਵਾਰ ਹੋ ਕਰਕੇ ਨਾਲ ਦੇ ਸੂਰਮਿਆਂ ਨੂੰ ਲਲਕਾਰਿਆ ਤੇ ਉਸ ਪਾਸੇ ਨੂੰ ਚੱਲੇ ਨੇ।
ਮੋਕਮ ਸਿੰਘ ਤਵਾਇਓ ਘੋੜਾ,
ਭਾਈ ਮੋਕਮ ਸਿੰਘ ਜੀ ਨੇ ਸਾਰਿਆਂ ਤੋਂ ਪਹਿਲਾਂ ਆਪਣੇ ਘੋੜੇ ਨੂੰ ਭਜਾਇਆ ਹੈ।
ਆਲਮ ਸਿੰਘ ਚੱਲਿਓ ਰਿਪਿਓਰਾ,
ਭਾਈ ਆਲਮ ਸਿੰਘ ਜੀ ਨੇ ਵੀ ਮਨ ਵਿੱਚ ਗੁੱਸਾ ਖਾਧਾ ਤੇ ਚੱਲੇ ਨੇ।
ਪ੍ਰਥਮ ਸੈਂਕੜੇ ਹੀ ਮਿਲ ਗਏ,
ਪਹਿਲਾਂ ਤੇ ਇਹ ਸੈਂਕੜਿਆਂ ਦੀ ਗਿਣਤੀ ਵਿੱਚ ਹੀ ਸੀ ਸਨ, ਭਾਵ ਕਿ ਥੋੜੀ ਜਿਹੀ ਗਿਣਤੀ ਵਿੱਚ ਹੀ ਖਾਲਸਾ ਤਿਆਰ ਬਰ ਤਿਆਰ ਹੋ ਕੇ ਇੱਕੋ ਦਮ ਚੱਲਿਆ ਹੈ।
ਜਵਾਲਾ ਬੰਮਣੀ ਦਾਗਤ ਪਏ,
ਜਵਾਲਾ ਬੰਮਣੀ ਬੰਦੂਕ ਦਾ ਹੀ ਨਾਂ ਹੁੰਦਾ, ਕਿਉਂਕਿ ਇਹਨਾਂ ਦੇ ਵਿੱਚੋਂ ਅੱਗ ਨਿਕਲਦੀ ਹੈ, ਅੱਗ ਨਾਮ ਜਵਾਲਾ ਦਾ ਨਾਮ ਅੱਗ ਹੈ। ਸੋ ਉਹ ਜਿਹੜੀਆਂ ਅੱਗ ਕੱਢਣ ਵਾਲੀਆਂ ਬੰਦੂਕਾਂ ਨੇ ਉਹਨਾਂ ਨੂੰ ਹੱਥਾਂ ਵਿੱਚ ਪਕੜ ਕੇ ਚੱਲੇ ਹਨ।
ਬਹਰ ਹਜ਼ਾਰੋਂ ਹੋਏ ਗਏ ਸਿੰਘ,
ਚਲਦਿਆਂ ਚਲਦਿਆਂ ਸਿੰਘਾਂ ਦਾ ਇਕੱਠ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਚੁੱਕਾ ਹੈ।
ਗਨਗਜ ਦਲ ਪਰ ਦੌਰੇ ਸਿੰਘ,
ਕਿਉਂਕਿ ਜਦੋਂ ਪਤਾ ਲੱਗਦਾ ਕਿ ਸਿੰਘਾਂ ਨੇ ਹੱਲਾ ਕਰ ਦਿੱਤਾ, ਜਿਹੜਾ ਵੀ ਸੁਣਦਾ ਉਹੀ ਭੱਜ ਉੱਠਦਾ ਹੈ।
ਮਿਲਦਿਓ ਐਸੀ ਮਾਰ ਮਚਾਈ,
ਮਿਲਦਿਆਂ ਹੀ ਇਹੋ ਜਿਹੀ ਮਾਰ ਮਾਰੀ ਹੈ ਸਿੰਘਾਂ ਨੇ।
ਚੱਲਣ ਦੁਹੇਲਾ ਪਇਓ
ਕਿਉਂਕਿ ਮੁਗਲ ਫੌਜ ਨੂੰ ਉਸ ਥਾਂ ਤੋਂ ਚੱਲਣਾ ਹੀ ਮੁਸ਼ਕਲ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਨੇ ਇਹੋ ਜਿਹੀ ਮਾਰ ਮਚਾਈ ਕਿ ਕਟੌਚੀਏ ਨੂੰ ਜਾਣ ਨਹੀਂ ਦਿੱਤਾ, ਰਾਹ ਚ ਹੀ ਘੇਰ ਲਿਆ। ਜਿਹੜੇ ਹੋਰ ਰਾਜਿਆਂ ਨੇ ਚੱਲਣ ਵਾਸਤੇ ਇਰਾਦਾ ਬਣਾਇਆ ਸੀ ਉਹਨਾਂ ਨੂੰ ਵੀ ਰਸਤੇ ਚ ਘੇਰ ਲਿਆ। ਕਿਸੇ ਵੀ ਰਾਜੇ ਨੂੰ ਉਸ ਰਿਆਸਤ ਦੇ ਵਿੱਚੋਂ ਨਿਕਲਣ ਵਾਸਤੇ ਉਹਨਾਂ ਨੇ ਥਾਂ ਹੀ ਨਹੀਂ ਦਿੱਤੀ। ਅੱਜ ਵੀ ਕੀਰਤਪੁਰ ਸਾਹਿਬ ਤੋਂ ਅਗਲੇ ਬੰਨੇ ਜਾਈਏ, ਨਹਿਰ ਦੇ ਉੱਪਰ ਇਹ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਬੜੀ ਉੱਚੀ ਥਾਂ ਤੇ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਇਹ ਸਾਰੀ ਜੰਗ ਦਾ ਨਜ਼ਾਰਾ ਦੇਖਿਆ ਸੀ। ਸੋ ਉਸ ਥਾਂ ਤੋਂ ਇਹਨਾਂ ਸਿੰਘਾਂ ਨੇ ਉਹਨਾਂ ਨੂੰ ਹਿੱਲਣ ਨਹੀਂ ਦਿੱਤਾ। ਇਧਰੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਆ ਕਰਕੇ ਇੱਕ ਸਿੰਘ ਨੇ ਖਬਰ ਕੀਤੀ, ਮਹਾਰਾਜ ਪਹਾੜੀਏ ਰਾਤ ਡਰਦੇ ਹੋਏ ਇੱਥੋਂ ਕੂਚ ਕਰਨ ਲੱਗੇ ਨੇ, ਪਰ ਆਪਣੇ ਸਿੰਘਾਂ ਨੇ ਜਾ ਕੇ ਹੱਲਾ ਬੋਲ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਖਬਰ ਤਾਂ ਇਸ ਵਾਸਤੇ ਕੀਤੀ ਸੀ ਕਿ ਮਹਾਰਾਜ ਤੁਸੀਂ ਹੋਰ ਸਿੰਘਾਂ ਨੂੰ ਭੇਜੋ, ਕਿਉਂਕਿ ਉੱਥੇ ਜ਼ਾਲਮ ਦੇ ਨਾਲ ਟੱਕਰ ਲਈ ਜਾ ਸਕੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨਹੀਂ, ਇਹ ਜੰਗ ਦੀ ਨੀਤੀ ਨਹੀਂ ਹੁੰਦੀ। ਜੇ ਦੁਸ਼ਮਣ ਭੱਜ ਕੇ ਕਾਇਰ ਬਣ ਕੇ ਮੈਦਾਨੇ ਜੰਗ ਛੱਡ ਜਾਂਦਾ ਹੈ ਤੇ ਉਹਦੇ ਮਗਰ ਜਾ ਕਰਕੇ ਹੱਲਾ ਨਹੀਂ ਬੋਲੀਦਾ, ਉਸ ਨੂੰ ਛੱਡ ਦੇਣਾ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਵਕਤ ਆਪਣੇ ਸਿਆਣੇ ਸਿੱਖਾਂ ਨੂੰ ਭੇਜਿਆ ਹੈ,
ਵਾਹਿਗੁਰੂ ਜੀ ਕੀ ਕਹਿ ਫਤਿਹ।
ਜਦੋਂ ਆਪਸ ਦੇ ਵਿੱਚ ਜਾ ਕੇ ਮਿਲੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਈ ਹੈ।
ਗਰਜੇ ਧੁਨ ਉੱਚੀ ਤੇ ਅਤੇ
ਉੱਚੀ ਧੁਨ ਦੇ ਨਾਲ ਗਰਜ ਕਰਕੇ ਫਤਿਹ ਦੀ ਸਾਂਝ ਕੀਤੀ ਹੈ।
ਪਿਤਕ ਤੁਰੰਗ ਲੁੱਟ ਕਰ ਲਿਆ,
ਪਰ ਉਹਨੇ ਸਮੇਂ ਦੇ ਵਿੱਚ ਤੇ ਆਪਣੇ ਖਾਲਸਿਆਂ ਨੇ ਕਈਆਂ ਨੂੰ ਤੇ ਮਾਰ ਕੇ ਜੰਮ ਦੇ ਘਾਟ ਪਹੁੰਚਾ ਦਿੱਤਾ। ਕਈਆਂ ਦੇ ਘੋੜੇ ਖੋਲੇ, ਕਈਆਂ ਦੇ ਸ਼ਸਤਰ ਖੋਲੇ ਹਨ।
ਅਯੁੱਧ ਸੀਨੇ ਸ਼ਤਰ ਚਿਲ ਪਲਾਏ,
ਜਿਹੜੇ ਸ਼ਸਤਰ ਸਨ ਉਹ ਖੋ ਲਏ ਤੇ ਜਿਹੜੇ ਦੁਸ਼ਮਣ ਹੱਥ ਜੋੜ ਦਿੰਦੇ ਸਨ ਉਹਨਾਂ ਨੂੰ ਖਾਲਸਾ ਛੱਡ ਦਿੰਦਾ ਸੀ। ਜਿਹੜੇ ਅੱਗਿਓਂ ਅੜ ਜਾਂਦੇ ਸਨ ਉਹਨਾਂ ਨੂੰ ਕਿਰਪਾਨ ਦੇ ਭੇਟ ਕੀਤਾ ਜਾਂਦਾ ਸੀ। ਇਸ ਤਰੀਕੇ ਦੇ ਨਾਲ ਖਾਲਸੇ ਨੇ ਉੱਥੇ ਮਾਰ ਮਚਾਈ ਹੋਈ ਹੈ। ਪਰ ਜਿਹੜਾ ਭੀਮ ਚੰਦ ਸੀ ਉਹ ਮਨ ਵਿੱਚ ਪਛਤਾਉਂਦਾ ਕਿ ਖਾਲਸੇ ਨਾਲ ਕਿੱਥੋਂ ਮੱਥਾ ਲਾ ਲਿਆ। ਇਹਨਾਂ ਦੇ ਵਿੱਚੋਂ ਇੱਕ ਪੰਮਾ ਨਾਮ ਪਾਪੀ ਸੀ, ਉਸ ਵਕਤ ਉਹ ਬੋਲਿਆ, ਕਹਿਣ ਲੱਗਾ ਕਿ ਤੁਸੀਂ ਐਂ ਕਰੋ, ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਵਾਰੀ ਖਾਲਸੇ ਦੇ ਕੋਲੋਂ ਆਪਣਾ ਖਹਿੜਾ ਛਡਾ ਲਓ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਮੈਂ ਆਪ ਹੀ ਦੇਖ ਲਵਾਂਗਾ। ਕਿਉਂਕਿ ਉਹਨਾਂ ਨੇ ਵਿਉਂਤ ਮਨ ਅੰਦਰ ਇਹ ਘਟ ਲਈ ਕਿ ਜੇ ਔਰੰਗਜ਼ੇਬ ਨੂੰ ਜਾ ਕਰਕੇ ਇਹ ਖਬਰ ਕੀਤੀ ਜਾਵੇ ਤੇ ਔਰੰਗਜ਼ੇਬ ਸਾਡੀ ਮਦਦ ਕਰ ਸਕਦਾ, ਕਿਉਂਕਿ ਔਰੰਗਜ਼ੇਬ ਦੇ ਕੋਲ ਮੁਗਲ ਸੈਨਾ ਬਹੁਤ ਵੱਡੀ ਹੈ। ਮੁਗਲ ਸੈਨਾ ਨੂੰ ਕਹਿ ਕਰਕੇ ਕਿਲੇ ਨੂੰ ਘੇਰਾ ਪਵਾ ਦਿੱਤਾ ਜਾਵੇਗਾ। ਜਦੋਂ ਕਿਲੇ ਨੂੰ ਘੇਰਾ ਪੈ ਗਿਆ ਉਸ ਵਕਤ ਇਹਨਾਂ ਦਾ ਰਾਸ਼ਨ ਪਾਣੀ ਬੰਦ ਕੀਤਾ ਜਾਵੇਗਾ, ਫਿਰ ਕਲਗੀਧਰ ਆਪ ਹੀ ਕਿਲਾ ਛੱਡ ਜਾਣਗੇ। ਇਹ ਪਹਿਲਾਂ ਹੀ ਇਸ ਦਿਨ ਤੇ ਇਹ ਪੰਮੇ ਪਾਪੀ ਨੇ ਇਹ ਵਿਉਂਤ ਕੱਢੀ ਸੀ। ਉਸ ਵਕਤ ਇਹ ਭੀਮ ਚੰਦ ਆਪਣੇ ਆਪ ਪਛਤਾਉਂਦਾ ਤੇ ਗੁਰੂ ਕਾ ਖਾਲਸਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕਹਿਣ ਤੇ ਉਸ ਵਕਤ ਇਹਨਾਂ ਨੂੰ ਛੱਡ ਕੇ ਵਾਪਸ ਮੁੜ ਆਏ।
ਪਰ ਅਰਬਿੰਦਨ ਪਰ ਤਿਰ ਧਰ ਧਰ,
ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਆ ਕਰਕੇ ਨਮਸਕਾਰਾਂ ਕਰਦੇ ਹਨ ਚਰਨਾਂ ਤੇ।
ਸ੍ਰੀ ਖਾਲਸਾ ਬੰਧਨ ਕਰ ਕਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰ ਕਰਕੇ ਮਹਾਰਾਜ ਦੇ ਕੋਲ ਬੈਠਦੇ ਨੇ।
ਦੇਸ਼ ਦੇਖਤ ਪ੍ਰਭੂ ਵਿਚਾਰਾ,
ਸਾਰਿਆਂ ਸੂਰਮਿਆਂ ਵੱਲ ਵੇਖ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ।
ਜਬ ਜਾ ਨਹਿਰ ਪਕੋ ਭਜ ਹਾਰਾ,
ਮਹਾਰਾਜ ਕਹਿੰਦੇ ਯੁੱਧ ਦੀ ਨੀਤੀ ਹੁੰਦੀ ਹੈ ਕਿ ਜਦੋਂ ਦੁਸ਼ਮਣ ਮੈਦਾਨੇ ਜੰਗ ਛੱਡ ਕੇ ਭੱਜ ਜਾਵੇ
ਤਾਂ ਨੰਗੈਲ ਨਾ ਪਰੈ ਕਦਾਈ,
ਫਿਰ ਕਦੇ ਵਾਸਤੇ ਵੀ ਦੁਸ਼ਮਣ ਦਾ ਪਿੱਛਾ ਨਹੀਂ ਕਰੀਦਾ, ਕਿਉਂਕਿ ਦੁਸ਼ਮਣ ਦੇ ਅੰਦਰ ਉਹ ਸਦਾ ਵਾਸਤੇ ਕਮਜ਼ੋਰੀ ਬਣੀ ਰਹਿੰਦੀ ਹੈ।
ਨੀਤ ਸ਼ੁਭ ਨਰ ਨੇ ਬਤਾਈ,
ਕਿਉਂਕਿ ਇਹ ਜਿਹੜੀ ਸ਼ੁਭ ਨੀਤੀ ਜੰਗ ਦੀ ਹੈ ਸਿਆਣਿਆਂ ਮਨੁੱਖਾਂ ਨੇ ਦੱਸੀ ਹੈ।
ਸ਼ਸਤਰ ਗਏ ਰਿਪ ਸਨ ਮੁਖ ਹੋਏ,
ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਜਦੋਂ ਆਪਣਾ ਸ਼ਸਤਰ ਛੁੱਟ ਕੇ ਭੱਜ ਗਿਆ, ਭਾਵ ਕਿ ਮੈਦਾਨੇ ਜੰਗ ਛੱਡ ਕੇ ਹੀ ਭੱਜ ਗਿਆ, ਫਿਰ ਉਸਨੂੰ ਕਾਹਦਾ ਮਾਰਨਾ ਹੈ, ਕਿਉਂਕਿ ਜਿਹਦੀ ਜ਼ਮੀਰ ਮਰ ਗਈ ਉਸਦੇ ਸਰੀਰ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਜਦੋਂ ਜ਼ਮੀਰ ਜਾਗਦੀ ਹੈ ਤਦ ਤੱਕ ਉਹਦੇ ਨਾਲ ਜੰਗ ਹੋ ਸਕਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਦੋਂ ਆਪਣਾ ਉਹ ਹੌਸਲਾ ਹੀ ਹਾਰ ਗਿਆ ਔਰ ਆਪਣੇ ਸ਼ਸਤਰ ਹੀ ਛੱਡ ਗਿਆ, ਫਿਰ ਉਹਦਾ ਪਿੱਛਾ ਕਰਨ ਦਾ ਕੀ ਲਾਭ ਹੈ।
ਤ੍ਰਿਸ਼ਟੀ ਦੇ ਨਾ ਕੋਏ,
ਮਹਾਰਾਜ ਕਹਿੰਦੇ ਫਿਰ ਉਹਦੀ ਪਿੱਠ ਤੇ ਵਾਰ ਨਹੀਂ ਕਦੇ ਵੀ ਕਰੀਦਾ।
ਕਰਮ ਜੁਦ ਕੋ ਨਿਤ ਅਨੁਰਾਗ,
ਪਰ ਹੇ ਖਾਲਸਾ ਧਰਮ ਯੁੱਧ ਦੇ ਵਿੱਚ ਸਦਾ ਹੀ ਪ੍ਰੇਮ ਕਰਨਾ ਹੈ।
ਭਲੇ ਨਰਨ ਕੇ ਮਨ ਕੋ ਲਾਗੋ,
ਪਰ ਜਿਹੜੇ ਕੋਈ ਮਨੁੱਖ ਸਿਆਣੀ ਗੱਲ ਦੱਸਣ ਉਹਨਾਂ ਲਈ ਸਦਾ ਹੀ ਅਨੁਰਾਗੋ ਭਾਵ ਪ੍ਰੇਮੀ ਰਹਿਣਾ ਚਾਹੀਦਾ। ਜੇ ਕੋਈ ਸਿਆਣਾ ਮਨੁੱਖ ਕੋਈ ਚੰਗੀ ਗੱਲ ਯੁੱਧ ਨੀਤੀ ਦੀ ਦੱਸੇ, ਧਰਮ ਕਮਾਉਣ ਦੀ ਦੱਸੇ, ਉਸ ਨੂੰ ਅਪਣਾ ਲੈਣਾ ਚਾਹੀਦਾ ਹੈ।
ਸਿੱਖੀ ਧਰੋ ਸਿਦਕ ਨਹਿ ਹਾਰੋ,
ਸਦਾ ਵਾਸਤੇ ਸਿੱਖੀ ਨੂੰ ਧਾਰਨ ਕਰਦੇ ਰਹਿਣਾ ਪਰ ਆਪਣਾ ਸਿਦਕ ਕਦੇ ਨਹੀਂ ਛੱਡਣਾ। ਸਿੱਖਾਂ ਦੇ ਸਿਰਾਂ ਦੇ ਉੱਪਰ ਆਰੇ ਚੱਲੇ ਨੇ, ਬੰਦ ਬੰਦ ਕੱਟੇ ਗਏ ਨੇ, ਟੈਰਾਂ ਨੂੰ ਗਲ ਵਿੱਚ ਪਾ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਪਰ ਸਿਦਕ ਨਹੀਂ ਛੱਡਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਇਹ ਬਚਨ ਨੇ ਉਸ ਵਕਤ ਖਾਲਸੇ ਨੂੰ ਕਿ ਸਿੱਖੀ ਨੂੰ ਕਮਾਉਣਾ ਹੈ, ਸਿਦਕ ਨਹੀਂ ਛੱਡਣਾ।
ਸਤਨਾਮ ਜਪ ਜਨਮ ਸੁਧਾਰੋ,
ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਹਮੇਸ਼ਾ ਵਾਸਤੇ ਉਸ ਨੂੰ ਜਪਦੇ ਰਹਿਣਾ ਹੈ। ਜਿਸ ਦੇ ਜਪਣੇ ਕਰਕੇ ਜਨਮ ਸੌਰ ਜਾਂਦਾ ਹੈ, ਭਵ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ।
ਕਰ ਹੈ ਰਾਜ ਖਾਲਸਾ ਮੇਰਾ,
ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਮੇਰਾ ਖਾਲਸਾ ਇੱਕ ਦਿਨ ਰਾਜ ਕਰੇਗਾ।
ਸਭ ਹਨ ਪਰ ਹੋਵੇ ਬਲੀ ਬਡੇਰਾ,
ਸਾਰਿਆਂ ਰਾਜਿਆਂ ਦੇ ਉੱਪਰ ਇਹ ਕੱਲਾ ਸਿੱਖ ਹੀ ਬਲੀ ਹੋਇਆ ਕਰੇਗਾ। ਜਿੱਥੇ ਮੁਗਲ ਸੈਨਾ ਦਾ ਰਾਜ ਹੋਵੇਗਾ, ਭਾਵੇਂ 22 ਧਾਰਿਆਂ ਦਾ ਰਾਜ ਹੋਵੇਗਾ, ਪਰ ਖਾਲਸਾ ਇਕੱਲਾ ਵੀ ਹੋਵੇਗਾ ਤਾਂ ਵੀ ਉਹਦਾ ਰਾਜ ਹੋਵੇਗਾ। ਖਾਲਸਾ ਜਿੱਥੇ ਵੀ ਜਾਵੇਗਾ ਉਹਦਾ ਰਾਜ ਭਾਗ ਸਦਾ ਕਾਇਮ ਰਹੇਗਾ।
ਅਸਕੇਤ ਕਾਲ ਕਾ ਮਾਈ,
ਕਿਉਂਕਿ ਜਿਸ ਖਾਲਸੇ ਦੇ ਕੋਲ ਅਸਕੇਤ ਨਾਮ ਖੰਡੇ ਦਾ ਹੈ, ਸ੍ਰੀ ਸਾਹਿਬ ਦਾ ਹੈ, ਜਿਸ ਖਾਲਸੇ ਦੇ ਕੋਲ ਖੰਡਾ ਸ੍ਰੀ ਸਾਹਿਬ ਹੈ, ਸਤਿਗੁਰੂ ਮਹਾਰਾਜ ਕਹਿੰਦੇ ਕਾਲ ਕਾ ਮਾਈ, ਕਾਲ ਕਾ ਕਾਲ ਦਾ ਨਾਸ ਕਰਨ ਵਾਲਾ ਜੋ ਪਰਮਾਤਮਾ ਅਕਾਲ ਹੈ ਉਹ ਸਦਾ ਹੀ ਸਹਾਇਤਾ ਕਰਦਾ ਹੈ।
ਤੁਮਰੇ ਸਦਾ ਸਹਾਈ,
ਕਿਉਂਕਿ ਪਰਮੇਸ਼ਰ ਹਮੇਸ਼ਾ ਹੀ ਸਹਾਇਤਾ ਕਰਦਾ ਹੈ।
ਇਮ ਕਹਿ ਕਰ ਸ਼ੁਭ ਬਚਨ ਬਿਲਾਸਾ,
ਇਵੇਂ ਕਹਿ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ੁਭ ਬਚਨ,
ਫਤਿਹ ਲਈ ਕਰ ਸ਼ਤਰ ਬਿਨਾਸਾ।
ਖਾਲਸੇ ਨੇ ਸਤਿਗੁਰੂ ਮਹਾਰਾਜ ਕਹਿੰਦੇ ਹੇ ਖਾਲਸਾ ਜੀ, ਤੁਸੀਂ ਦੁਸ਼ਮਣਾਂ ਤੋਂ ਸਦਾ ਵਾਸਤੇ ਫਤਿਹ ਲੈ ਲਈ ਹੈ।
ਕਾਇਲ ਹੋ ਸਭ ਹੋਏ ਸਾਵਧਾਨਾ,
ਜਿਹੜੇ ਜ਼ਖਮੀ ਹੋਏ ਸਨ ਨਾ ਉਹ ਵੀ ਸਾਵਧਾਨ ਹੋ ਗਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਸੁਣ ਕੇ।
ਸਾਲ ਪੱਤਰ ਕੇ ਸੁਖ ਕੋ ਠਾਨਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵੈਦਾਂ ਨੂੰ ਜੋ ਦਵਾਈ ਦਾ ਇੰਤਜ਼ਾਮ ਕਰਨ ਲਈ ਕਿਹਾ ਸੀ ਉਹ ਮਹਾਰਾਜ ਜੀ ਦੇ ਕਹਿਣ ਤੇ ਹੋਰ ਵੀ ਵੱਧ ਇੰਤਜ਼ਾਮ ਕਰਨ ਲੱਗੇ।
ਯੁੱਧ ਖਾਲਸੇ ਕੋ ਇਹ ਪੜ੍ਹੈ,
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਖਾਲਸੇ ਦਾ ਯੁੱਧ ਜਿਹੜਾ ਵੀ ਕੋਈ ਪੜ੍ਹੇ ਸੁਣੇਗਾ,
ਕਿੱਥੋਂ ਸੁਣਾਏ ਸੁਣੇ ਸੁਖ ਬੜੈ,
ਜਾਂ ਕਹਿੰਦੇ ਕੋਈ ਸੁਣੇਗਾ ਜਾਂ ਕੋਈ ਸੁਣਾਵੇਗਾ।
ਗੁਰ ਕੋ ਸਿਦਕ ਹਿਰਦਾ ਮਹਿ ਪਾਵੈ,
ਔਰ ਗੁਰੂ ਦਾ ਸਿਦਕ ਉਹ ਹਿਰਦੇ ਵਿੱਚ ਪ੍ਰਾਪਤ ਕਰੇਗਾ। ਕਿਉਂਕਿ ਖਾਲਸੇ ਦੀ ਜੰਗ ਦੀ ਕਥਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਚ ਸੁਣ ਲਈ ਉਹ ਸਦਾ ਵਾਸਤੇ ਉਹਨਾਂ ਗੁਣਾਂ ਦਾ ਧਾਰਨੀ ਹੋਇਆ ਕਰੇਗਾ, ਕਿਉਂਕਿ ਉਹ ਗੁਣ ਖਾਲਸੇ ਦੇ ਅੰਦਰ ਪੈਦਾ ਹੋਣਗੇ।
ਜਨਮ ਮਰਨ ਕੀ ਕੁਮਤ ਮਿਟਾਵੈ,
ਤੇ ਜੰਮਣ ਮਰਨ ਦਾ ਜਿਹੜਾ ਗੇੜਾ ਹੈ ਤੇ ਖੋਟੀ ਮਤ ਹੈ ਉਹ ਸਦਾ ਵਾਸਤੇ ਮਿਟ ਜਾਂਦੀ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਹਨ।
ਪਾਦੜੀ ਛੰਦ ਸਤਿਗੁਰ ਬਿਲਾਸ ਗੋਬਿੰਦ ਸਿੰਘ,
ਇਹ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ। ਕਹਿੰਦੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਚਿਹਰਾ ਸਦਾ ਹੀ ਮੁਸਕਰਾਉਂਦਾ ਰਹਿੰਦਾ ਸੀ।
ਜਸ ਪੜਾ ਕਹਿ ਸੁਣਹਿ ਸਿੰਘ,
ਤੇ ਇਹੋ ਜਿਹਾ ਇਤਿਹਾਸ ਜਿਹੜਾ ਕੋਈ ਸਿੰਘ ਪੜ੍ਹਦਾ ਜਾਂ ਸੁਣਦਾ ਹੈ।
ਬੇਨਤੀ ਪਨੰਤ ਸੰਤੋਖ ਸਿੰਘ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਖਾਲਸਾ ਪੰਥ ਨੂੰ ਮੇਰੀ ਦੋਨੇ ਹੱਥ ਜੋੜ ਕੇ ਬੇਨਤੀ ਹੈ।
ਮਿਰਗ ਪਾਪ ਹਠਨ ਕੋ ਮਨਹੂ ਸਿੰਘ,
ਕਹਿੰਦੇ ਸਿੰਘ ਦੇ ਅੰਦਰ ਧਰਮ ਦੇ ਗੁਣ ਹੋਣੇ ਚਾਹੀਦੇ ਨੇ। ਜੇ ਉਹ ਸਿੰਘ ਦੇ ਅੰਦਰ ਧਰਮ ਦੇ ਗੁਣ ਹਨ, ਮਾਨੋ ਕਿ ਜਿਵੇਂ ਸ਼ੇਰ ਹਾਥੀਆਂ ਦੇ ਝੁੰਡ ਨੂੰ ਦੇਖ ਕਰਕੇ ਇੱਕੋ ਵਾਰੀ ਹਮਲਾ ਕਰਕੇ ਉਹਨਾਂ ਨੂੰ ਉੱਥੋਂ ਦੌੜਾ ਦਿੰਦੇ ਨੇ, ਕਹਿੰਦੇ ਜਿਹੜੇ ਅੰਦਰ ਵਿਕਾਰਾਂ ਦੇ ਹਾਥੀਆਂ ਦੇ ਝੁੰਡ ਬਣੇ ਹੋਏ ਨੇ, ਜੇ ਸਿੰਘ ਦੇ ਅੰਦਰ ਧਰਮ ਦੇ ਗੁਣ ਹੋਣਗੇ ਨਾ ਉਹ ਇੱਕੋ ਵਾਰੀ ਉਹਨਾਂ ਗੁਣਾਂ ਨੂੰ ਅਪਣਾ ਕੇ ਅੰਦਰੋਂ ਭਜਾ ਦੇਵੇਗਾ, ਫਿਰ ਅੰਦਰੋਂ ਵੀ ਉਹ ਖਾਲਸਾ ਤੇ ਬਾਹਰੋਂ ਵੀ ਖਾਲਸਾ। ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਜਿਨ੍ਹਾਂ ਦੇ ਕੋਲੇ ਸਤਿਗੁਰੂ ਜੀ ਦੇ ਬਚਨ ਨੇ, ਗੁਰੂ ਦੀ ਬਾਣੀ ਹੈ, ਪਿਆਰਿਓ ਉਹ ਸਦਾ ਵਾਸਤੇ ਆਪਣੇ ਅੰਦਰ ਵਿਕਾਰਾਂ ਦੇ ਨਾਲ ਜੂਝਦਾ ਰਹਿੰਦਾ, ਫਿਰ ਇੱਕ ਦਿਨ ਉਸ ਨੂੰ ਉਹ ਪ੍ਰਾਪਤ ਹੋ ਜਾਂਦਾ ਕਿ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕਰਕੇ ਗੁਰੂ ਪਦਵੀ ਪ੍ਰਾਪਤ ਕਰ ਜਾਂਦਾ, ਭਾਵ ਗੁਰੂ ਦੀਆਂ ਅਸੀਸਾਂ ਦਾ ਪਾਤਰ ਬਣ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਖੁਸ਼ੀ ਦੇ ਪਾਤਰ ਬਣ ਜਾਈਦਾ। ਸੋ ਅੱਜ ਜੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਾ ਦਿਹਾੜਾ ਵੀ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮੇਰੇ ਕੋਲ ਸਮਾਂ ਨਹੀਂ ਹੈ ਕਿ ਮੈਂ ਕੁਝ ਬਚਨ ਕਹਿ ਸਕਾਂ, ਕਿਉਂਕਿ ਮੈਂ ਅੱਗੇ ਹੀ 2-4 ਮਿੰਟ ਉੱਪਰ ਲੈ ਚੁੱਕਾ ਹਾਂ, ਪ੍ਰਸੰਗ ਵੀ ਅੱਜ ਪੂਰਾ ਕਰਨਾ ਸੀ। ਸੋ ਭਾਈ ਨਰਿੰਦਰ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਕਿਉਂਕਿ ਗਿਆਨੀ ਸ਼ੇਰ ਸਿੰਘ ਜੀ ਹੋਣਾਂ ਨੇ ਅੱਜ ਜ਼ਰੂਰੀ ਜਾਣਾ ਸੀ, ਇਸ ਕਰਕੇ ਉਹ ਚਲੇ ਗਏ। ਦਾਸ ਨੂੰ ਹੁਕਮ ਲਾਇਆ ਨਿਊ ਵੈਸਟ ਗੁਰੂ ਘਰ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਦਾਸ ਦੀ ਸੇਵਾ ਹੈ। ਸੋ ਮੈਂ ਅੱਜ ਇਹ ਹਾਜ਼ਰੀ ਭਰਨ ਵਾਸਤੇ ਆਇਆ ਹਾਂ। ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣਾ ਪਾਵਨ ਜਸ ਇਸ ਅਣਜਾਣ ਦੀ ਜ਼ਬਾਨ ਤੋਂ ਕਰਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ। ਜਦੋਂ ਮੈਂ ਟੋਰਾਂਟੋ ਹੁੰਦਾ ਸੀ ਉਦੋਂ ਇਤਿਹਾਸ ਦੀ ਕਥਾ ਕਰਦੇ ਹੁੰਦੇ ਸੀ, ਤਕਰੀਬਨ 3-4 ਸਾਲ ਤੋਂ ਬਾਅਦ ਅੱਜ ਪਹਿਲੀ ਵਾਰ ਮੈਂ ਅੱਜ ਸਟੇਜ 'ਤੇ ਇਹ ਫਿਰ ਕਥਾ ਜੋ ਤੁਹਾਡੇ ਸਾਹਮਣੇ ਕੀਤੀ ਹੈ, ਕਿਉਂਕਿ ਜਦੋਂ ਇੰਨਾ ਲੰਮਾ ਸਮਾਂ ਹੋ ਜਾਵੇ ਕਈ ਵਾਰੀ ਕਈ ਸ਼ਬਦ ਜਿਹੜੇ ਨੇ ਉਹ ਜ਼ਬਾਨ ਤੋਂ ਵਿਸਰ ਜਾਂਦੇ ਨੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਆਪਣਾ ਜਸ ਆਪ ਕਰਵਾਇਆ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ